पाद बंदन पाद बंदन सिमरो गुर अमर दास हृदय श्री गुरु रामदास गुरु अर्जन बिघनन के बिघनन हर गोविंद शुभ मत पर काश श्री हर राय नमो कर नमो श्री हर कृष्ण मनाऊं तेग बहादुर परम सतगुर परम श्री गुरु गोविंद सिंह तरों तरा पर पुन पुन सीसा पुन पुन सीसा बंदों बार बार जगदीसा एकंकार सतगुरु तेह प्रसाद सच होए वाहे गुरु जी की फतेह बेगन बिनाशन वाहे गुरु जी की फतेह है बेगन बिनाशन सोए
दोहेरा इत सेना लाखों मिले बंदे के पश्चात हटे सिंह अर तेज बिन होत पतन को कात
वाहे गुरु जी का खालसा वाहे गुरु जी की फतेह तन तन गुरुदेव जिस संग हर जपे गुर कृपाल जब पहे ता अवगुण सब छपे ऐसे करण कारण दीन दयाल तन तन श्री गुरु ग्रंथ साहिब सचे पातशाह जी दे पावन पवित्र चरणा विच सज बैठी जुड़ बैठी गुरु का खास रूप गुरु खालसा साध संगत वड्डे भाग हन नेता प्रति गुरु चरणा विच जुड़ के बा बाणियां कहानियां पोत सपोत करेन दे मां वाकां अनुसार अपने बजुर्गां दियां कथा कहानियां कथन करदे और सरवण करदे ऐसियां कथा कहानियां हन जो पुत्रां नूं श्रेष्ठ पुत्र बना दिंदियां हन पुत सपुत करेन पुत्रां विच्चों श्रेष्ठ पुत्र बन जांदे ने बाबा बंदा सिंह जी बहादुर ने पंजाब दे विच बहुत थाई मल्लां मारियां ने श्री अमृतसर साहब जदों पहुंचे ते इत्थे आ के खालसे पंथ दा और बाबा बंदा सिंह जी बहादुर दा कुछ आपसी मत भेद होया जिस तों बहुत सारे सिंह बाबा बंदा सिंह जी बहादुर दा साथ छड़ के आपो अपने घरां नूं चले गए और इतिहास यह दसदा है कि बंदई खालसा और तत् खालसा दो हिस्सों दे विच पंथ वंडिया गया सी इधर बहादुर शाह इन्हें वेख्या कि पंजाब का माहौल खराब हो रहा है इन्हें कलगीधर पातशाह तक पहुँच कीती गोदावरी नदी के कंढे ते सतगुरु जी नेता प्रति अमृत वेले जा के इनान करके कुछ समा खलोत्या तप करते ने एकांत विच रहिंदे ने इत्थे आ के बहादुर शाह सतगुरु जी नूं मिलिया एक बड़ा कीमती हीरा जो हैदराबाद के निजाम दे ताना शाह दे सिर दे ताज दा हार हीरा सी, औरंगजेब ने लड़ के उहनू मार के उह हीरा अपने अधीन कीता सी, उह हीरा बहादुर शाह सतगुरां कोल लियाया, कलगीधर जी नू भेट कीता, महाराज जी ने दे हथों पकड़ के हीरा गोदावरी दे पानी च सुट दिता। यह बड़ा हैरान होया, लगदा सतगुरां नू हीरे दी कदर नहीं आई, पर महाराज सच्चे पातशाह ने चोज बरताया कि ऐसे हीरे साढ़े किसे काम दे नहीं हन, असी तां अमृत नाम निर्मोलक हीरा गुरदीनो मनतानी डिगै ना डोलै दृढ़ कर रहे हो पूर्ण होए तृपतानी। ऐसा जड़ा निर्मोलक हीरा परमेश्वर दा अमृत नाम साढ़े हिरदे विच है, जिस अस्थान ते महाराज जी ने चोज बरताया उत्थे अज भी सतगुरां दा पवित्र यादगारी अस्थान गोदावरी दे कंडे ते गुरद्वारा हीरा घाट साहब मौजूद है, संगतां दर्शन कर दियां हन। तो इस प्रकार नाल बहादुर शाह ने अपनी गलती की मुआफ़ी भी मंगी सतगुरां कोलों कि महाराज मैं तुहाडा सवाल पूरा नहीं कर सकिया, आप जी ने अपना सेवक भेज के वो अपने सारे काम कर लए ने, मैं आप जी दे चरणा विचों मुआफ़ी मंगदा हाँ। तो बहादुर शाह ने सतगुरां दे कोलों माफ़ी मंगी है और इत्थे टिकाणा कीता कलगीधर जी श्री हजूर साहब की पवित्र पावन धरती ते, जो कौतक कर रहे ने। आओ मन बिरतियां एकागर करके सतगुरु जी का पवित्र पावन इतिहास सरवण करिए, गुरु चरणा का ध्यान अपने हिरदयां च धारण करदे होयां सतगुरां दे चरणा विच हाजरी लवाउंदे आखिए जी सतनाम श्री
वाहे गुरु साहिब जीओ,
सतनाम श्री
वाहे गुरु साहिब जीओ, दोहेरा इत सैना लाखों मिले बंदे के पश्चात,
इतर लखां दे गिणती विच फौजां बाबा बंदा सिंह जी बहादुर ते चढ़ पईआं, यानी कि गुरदास नंगल दी गढ़ी दा जिहड़ा जंग है उहदे वल भाई साहब ने इशारा कीता। कथा सारी इत्थे उह नहीं लिखी क्योंकि भाई साहब दा मुख मकसद केवल गुरु कथा कथन करना सी, टूक मात्र कुछ प्रमाण बाबा बंदा सिंह जी दे इतिहास दे दित्ते ने कि किवें उन्होंने वजीर खां दे कोलों बदला लिया है, सडोरे दे समान खां कोलों बदला लिया है, समाणे दे रहण वाले सैयद जलालुद्दीन वर्गे पापियां नूं सोधा लाया है। वो कुछ प्रसंग भाई साहब ने जरूर दित्ते ने, पर इस कथा दा जिहड़ा सारा विस्थार है ਉਹ ਸਰਦਾਰ ਰਤਨ ਸਿੰਘ ਜੀ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਕੀਤਾ, ਜਿਸ ਕਥਾ ਤੋਂ ਬਾਅਦ ਆਪਾਂ ਉਹ ਕਥਾ ਪ੍ਰਾਰੰਭ ਵੀ ਕਰਨੀ ਹੈ, ਉਹਦੇ ਵਿੱਚ ਉਹ ਸਾਰਾ ਪ੍ਰਸੰਗ ਆਵੇਗਾ। ਇੱਥੇ ਭਾਈ ਸਾਹਿਬ ਟੂਕ ਮਾਤਰ ਦੱਸ ਰਹੇ ਨੇ ਕਿ ਬੰਦੇ ਦੇ ਕੋਲ ਲੱਖਾਂ ਦੀ ਗਿਣਤੀ ਵਿੱਚ ਫੌਜ ਪਹੁੰਚੀ ਹੈ,
ਅਤੇ ਸਿੰਘ ਅਰ ਤੇਜ ਬਿਨ ਉਤ ਪਟਨ ਕੋ ਕਹਾਤ,
ਤਤ ਖਾਲਸੇ ਦੇ ਕੁਝ ਸਿੰਘ ਸਨ ਜਿਨ੍ਹਾਂ ਦਾ ਮਤ ਭੇਦ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਨਾਲ, ਉਹਨਾਂ ਵਿੱਚੋਂ ਬਹੁਤ ਸਾਰੇ ਸਿੰਘ ਜਿਹੜੇ ਸਨ ਉਹ ਬਾਬੇ ਬੰਦੇ ਤੋਂ ਵੱਖਰੇ ਹੋ ਗਏ, ਇਹਦੇ ਤੋਂ ਅਲੱਗ ਹੋ ਗਏ, ਜਿਹਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਤੇਜ ਸੀ ਪ੍ਰਤਾਪ ਸੀ ਉਹ ਘਟਿਆ ਹੈ, ਔਰ ਇਹਦੇ ਨਾਲ ਦੇ ਬਹੁਤ ਸਾਰੇ ਸੂਰਮਿਆਂ ਦੀ ਮੌਤ ਹੋਣ ਲੱਗੀ ਹੈ।
ਠਹਿਰ ਨਾ ਸਕਿਆ ਜੰਗ ਕੋ ਠਾਨਤ,
ਹੁਣ ਜਿੱਥੇ ਜੰਗ ਹੁੰਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਉਹ ਪ੍ਰਤਾਪ ਨਹੀਂ ਰਿਹਾ ਜਿਹੜਾ ਪਹਿਲਾਂ ਸੀ ਨਾ। ਸਤਿਗੁਰਾਂ ਦੇ ਤੀਰਾਂ ਦੀ ਕਲਾ ਵੀ ਜਾਂਦੀ ਰਹੀ ਕਿਉਂਕਿ ਗੁਰੂ ਸਾਹਿਬ ਦੇ ਬਚਨਾਂ ਤੋਂ ਮੁਨਕਰ ਹੋ ਗਏ ਸਨ ਬਾਬਾ ਜੀ, ਇਸ ਕਰਕੇ ਕਹਿੰਦੇ ਭਾਈ ਹੁਣ ਉਹ ਕਲਾ ਨਹੀਂ ਰਹੀ, ਸਤਿਗੁਰਾਂ ਦੇ ਤੀਰਾਂ ਦੀ ਸੱਤਾ ਵੀ ਨਹੀਂ ਸੀ ਰਹੀ, ਜਿਸ ਕਰਕੇ ਹੁਣ ਜਿੱਥੇ ਜੰਗ ਹੁੰਦਾ ਬੰਦੇ ਦੀ ਹਾਰ ਹੁੰਦੀ ਹੈ।
ਲੜਤ ਸੁੱਕ ਬੈ ਪਲਾਏ ਪਿਆਨਤ,
ਕਈ ਵਾਰ ਲੜਦਿਆਂ ਭੱਜਣਾ ਪੈਂਦਾ, ਜੰਗ ਦਾ ਮੈਦਾਨ ਛੱਡ ਕੇ ਨੱਠਣਾ ਪੈਂਦਾ ਹੈ।
ਸਨੇ ਸਨੇ ਹਾਰਤ ਚੱਲ ਗਏ,
ਇਸੇ ਤਰ੍ਹਾਂ ਸਹਿਜੇ ਸਹਿਜੇ ਹਾਰਦਿਆਂ ਹਾਰਦਿਆਂ ਇਹ ਚਲਾ ਗਿਆ,
ਜਾਏ ਗਿਰਨ ਮੈਂ ਪ੍ਰਾਪਤ ਭਇਓ,
ਔਰ ਪਹਾੜ ਦੇ ਇਲਾਕੇ ਦੇ ਵਿੱਚ ਚਲਾ ਗਿਆ।
ਦੁਰਗ ਲੋਹਗੜ੍ਹ ਰਚਿਓ ਬਣਾਏ,
ਜਿੱਥੇ ਪਹਿਲਾਂ ਮੁਖਲਸਗੜ੍ਹ ਸੀ ਉਹਦਾ ਨਾਮ ਬਦਲ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਰੱਖਿਆ, ਲੋਹਗੜ੍ਹ ਕਿਲ੍ਹੇ ਦੀ ਰਚਨਾ ਕਰਕੇ ਉੱਥੇ ਜਾ ਕੇ ਰਹਿਣ ਲੱਗੇ।
ਲੜਤ ਰੱਖੇ ਲਸ਼ਕਰ ਅਟਕਾਏ,
ਉੱਥੇ ਲੜ ਕੇ ਬਹੁਤ ਸਾਰਾ ਲਸ਼ਕਰ ਆਪਣੇ ਕੋਲ ਰੱਖਿਆ ਔਰ ਦੁਸ਼ਮਣਾਂ ਦੀ ਫੌਜ ਨੂੰ ਅਟਕਾ ਕੇ ਰੱਖਿਆ।
ਤੈ ਪ੍ਰਵੇਸ਼ ਯੁੱਧ ਮਚਾਵੇ,
ਉੱਥੇ ਪ੍ਰਵੇਸ਼ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਯੁੱਧ ਕਰਦੇ ਨੇ, ਜੰਗ ਕਰਦੇ ਨੇ।
ਪੱਟ ਹਜ਼ਾਰੋਂ ਸੰਗ ਰਕਾਵੇ,
ਹਜ਼ਾਰਾਂ ਸੂਰਮੇ ਜੰਗ ਦੇ ਮੈਦਾਨ ਵਿਚ ਮਰਦੇ ਤੇ ਮੁੱਕਦੇ ਹਨ।
ਘੇਰਾ ਪਰਿਓ ਚੋਂ ਦਿਸ਼ਮਾਏ,
ਇਸੇ ਤਰ੍ਹਾਂ ਘੇਰਾ ਪੈ ਜਾਂਦਾ ਕਈ ਵਾਰ ਕਿਲੇ ਦੇ ਆਲੇ ਦੁਆਲੇ।
ਐਬੀ ਜੈਬੀ ਮਾਰਗ ਨਾਏ,
ਔਰ ਨਾ ਆਉਣ ਦਾ ਰਸਤਾ ਹੈ ਤੇ ਨਾ ਹੀ ਜਾਣ ਦਾ ਰਸਤਾ ਹੈ।
ਕਿਤੇ ਪ੍ਰਸੰਗ ਪਇਓ ਇਸ ਰੀਤ
ਖਾਲਸਾ ਜੀ, ਇਹ ਤਾਂ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸੰਖੇਪ ਇਤਿਹਾਸ, ਉਹਨਾਂ ਦਾ ਸੰਖੇਪ ਟੂਕ ਮਾਤਰ ਕਥਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਆਪ ਜੀ ਨੂੰ ਸਰਵਣ ਕਰਵਾਈ ਹੈ।
ਉਤ ਗੁਰ ਕਥਾ ਸੁਣੋ ਤਰ ਪ੍ਰੀਤ,
ਹੇ ਸਰੋਤਾ ਜਨੋ, ਹੇ ਗੁਰੂ ਦੇ ਪਿਆਰ ਵਿਚ ਰੰਗੇ ਹੋਇਓ ਗੁਰਮੁਖੋ, ਹੁਣ ਉਧਰ ਗੁਰੂ ਕਲਗੀਧਰ ਦੀ ਕਥਾ ਸੁਣੋ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰੋ।
ਪਰਿਓ ਸ਼ਾਹ ਕੋ ਸਿਵਰ ਸਮੀਪ,
ਬਾਦਸ਼ਾਹ ਬਹਾਦਰ ਸ਼ਾਹ ਦਾ ਡੇਰਾ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਨੇੜੇ ਹੀ ਪਿਆ ਹੋਇਆ।
ਸੰਗ ਹਜ਼ਾਰੋਂ ਜੀ ਸਭ ਨੀਪ,
ਔਰ ਇਹਦੇ ਨਾਲ ਹਜ਼ਾਰਾਂ ਦੀ ਗਿਣਤੀ ਚ ਫੌਜਾਂ ਨੇ, ਬੜੇ ਬੜੇ ਵੱਡੇ ਰਾਜੇ ਰਾਣੇ ਉਹ ਬਹਾਦਰ ਸ਼ਾਹ ਦੀ ਫੌਜ ਦੇ ਵਿਚ ਹਨ।
ਅਖੇਰ ਪ੍ਰਭੂ ਬਾਰੇ,
ਇਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਕਈ ਵਾਰ ਜਦੋਂ ਮਨ ਦੀ ਮੌਜ ਆਉਂਦੀ ਹੈ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਸ਼ਿਕਾਰ ਖੇਡਣ ਜਾਂਦੇ ਹਨ।
ਜਾਏ ਗੋਦਾਵਰੀ ਸਰਤਾ ਪਾਰੇ,
ਗੋਦਾਵਰੀ ਨਦੀ ਦੇ ਨਾਲ ਨਾਲ ਸ਼ਿਕਾਰ ਖੇਡਦੇ ਨੇ, ਕਦੇ ਗੋਦਾਵਰੀ ਨਦੀ ਪਾਰ ਕਰਕੇ ਪਾਰਲੇ ਪਾਸੇ ਸ਼ਿਕਾਰ ਖੇਡਦੇ ਹਨ।
ਨਾਮ ਸ਼ਿਕਾਰ ਘਾਟ ਤੈ ਭਇਓ,
ਖਾਲਸਾ ਜੀ ਜਿੱਥੇ ਸਤਿਗੁਰੂ ਜੀ ਸ਼ਿਕਾਰ ਖੇਡਦੇ ਨੇ ਉਸ ਜਗ੍ਹਾ ਦਾ ਨਾਮ ਹੈ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ। ਮਹਾਰਾਜ ਦਸਵੇਂ ਪਾਤਸ਼ਾਹ ਦਾ ਪਾਵਨ ਸਥਾਨ ਬੜਾ ਸੁੰਦਰ ਰਮਣੀਕ ਸਥਾਨ ਹੈ। ਗੋਦਾਵਰੀ ਦੇ ਕੰਢੇ ਤੇ ਇਹ ਸਥਾਨ ਜਿੱਥੇ ਸ਼ਿਕਾਰ ਖੇਡਦੇ ਨੇ, ਉੱਥੇ ਮਹਾਰਾਜ ਜੀ ਦਾ ਪਵਿੱਤਰ ਸਥਾਨ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ, ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਉਣੇ ਵਾਲੇ ਮਹਾਂਪੁਰਖਾਂ ਨੇ ਬੜਾ ਲੰਮਾ ਸਮਾਂ ਤਪੱਸਿਆ ਵੀ ਕੀਤੀ ਹੈ। ਬੜਾ ਰਮਣੀਕ ਸਥਾਨ ਹੈ, ਉੱਚੇ ਸਿਖਰ ਤੇ ਬਣਿਆ ਹੋਇਆ ਹੈ। ਤੋ ਗੁਰਦੁਆਰਾ ਸ਼ਿਕਾਰ ਘਾਟ ਉੱਥੇ ਅੱਜ ਵੀ ਮੌਜੂਦ ਹੈ, ਜਿੱਥੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਸ਼ਿਕਾਰ ਖੇਡਦੇ ਰਹੇ ਨੇ।
ਐਬੀ ਜੈਬੀ ਕੋ ਮਗ ਥਇਓ,
ਉੱਥੋਂ ਰਸਤਾ ਸੀ ਆਉਣ ਜਾਣ ਦਾ, ਗੋਦਾਵਰੀ ਤੋਂ ਪਾਰਲੇ ਪਾਸੇ ਵੀ ਉੱਥੋਂ ਲੰਘ ਜਾਂਦੇ ਸੀ, ਉਧਰੋਂ ਇਸ ਪਾਸੇ ਵੀ ਆ ਜਾਂਦੇ ਸਨ।
ਵਿਚਰੈ ਬਨ ਮੈਂ ਗਨ ਮ੍ਰਿਗ ਘਾਵੈ,
ਔਰ ਬਨ ਵਿਚ ਜੰਗਲ ਵਿਚ ਵਿਚਰ ਕੇ ਬਹੁਤ ਸਾਰੇ ਹਿਰਨਾਂ ਦਾ ਸ਼ਿਕਾਰ ਖੇਡਦੇ ਹਨ।
ਛਤਰੀ ਧਰਮ ਭਲੇ ਨੇ ਬਹਾਵੈ,
ਔਰ ਆਪਣੇ ਛਤਰੀ ਧਰਮ ਦੀ ਪਾਲਣਾ ਗੁਰੂ ਕਲਗੀਧਰ ਜੀ ਕਰਦੇ ਨੇ। ਜੋ ਛਤਰੀ ਧਰਮ ਦੀ ਰੀਤ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਭਾਉਂਦੇ ਹਨ।
ਤੀਰਨ ਕੀ ਤਰੀਫ ਸੁਨ ਕਾਨ, ਆਵਤ ਸੈਯਦ ਮੁਗਲ ਪਟਾਨ।
ਸਤਿਗੁਰੂ ਜੀ ਜਦੋਂ ਤੀਰ ਚਲਾਉਂਦੇ ਨੇ, ਤੀਰਾਂ ਦੀ ਤਾਰੀਫ ਵੱਡੇ ਵੱਡੇ ਮੁਗਲ ਤੇ ਪਠਾਨ ਸੁਣਦੇ ਨੇ। ਜਿਹੜੇ ਬਹਾਦਰ ਸ਼ਾਹ ਦੀ ਫੌਜ ਦੇ ਵਿੱਚ ਸੀ ਨਾ ਮੁਗਲ ਪਠਾਨ, ਉਹ ਮਹਾਰਾਜ ਜੀ ਦੇ ਤੀਰਾਂ ਦੀ ਤਾਰੀਫ ਸੁਣਦੇ ਨੇ ਕਿ ਸਤਿਗੁਰੂ ਜੈਸਾ ਕੋਈ ਤੀਰ ਅੰਦਾਜ਼ ਨਹੀਂ ਹੈ। ਉਹ ਸੁਣ ਸੁਣ ਕੇ ਮਹਾਰਾਜ ਜੀ ਕੋਲ ਵੇਖਣ ਵਾਸਤੇ ਆਉਂਦੇ ਨੇ ਕਿ ਸਤਿਗੁਰੂ ਜੀ ਤੀਰ ਕਿਵੇਂ ਚਲਾਉਂਦੇ ਹਨ।
ਔਰ ਆਨੰਦ ਚਮਕੌਰ ਮਜਾਰੇ,
ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾਂ ਚਮਕੌਰ ਸਾਹਿਬ ਦੇ ਜੰਗ ਵਿਚ
ਤੀਰ ਹਜ਼ਾਰੋਂ ਜਿਨ ਤੇ ਮਾਰੇ,
ਜਿਨ੍ਹਾਂ ਤੀਰਾਂ ਨਾਲ ਸਤਿਗੁਰਾਂ ਨੇ ਹਜ਼ਾਰਾਂ ਦੁਸ਼ਮਣਾਂ ਨੂੰ ਮਾਰਿਆ ਸੀ ਚਮਕੌਰ ਸਾਹਿਬ ਦੀ ਜੰਗ ਵਿਚ, ਆਨੰਦਪੁਰ ਸਾਹਿਬ ਦੇ ਜੰਗ ਵਿਚ, ਜਿਨ੍ਹਾਂ ਤੀਰਾਂ ਨਾਲ ਮਹਾਰਾਜ ਜੀ ਨੇ ਹਜ਼ਾਰਾਂ ਦੁਸ਼ਮਣਾਂ ਨੂੰ ਮਾਰਿਆ ਹੈ।
ਇੱਕ ਸਰਗਨ ਨਰ ਤੇ ਪਰ ਪਾਰ,
ਕਹਿੰਦੇ ਐਸੇ ਤੀਰ ਚਲਾਏ ਨੇ ਸਤਿਗੁਰਾਂ ਨੇ ਉੱਥੇ ਚਮਕੌਰ ਦੀ ਗੜੀ ਵਿਚ ਆਨੰਦਪੁਰ ਸਾਹਿਬ ਦੇ ਜੰਗ ਵਿਚ ਕਿ ਇੱਕ ਇੱਕ ਤੀਰ ਦਸ ਦਸ ਦੁਸ਼ਮਣਾਂ ਦੀਆਂ ਛਾਤੀਆਂ ਨੂੰ ਵਿੰਨ ਕੇ ਪਾਰ ਨਿਕਲ ਜਾਂਦਾ ਸੀ।
ਔਰ
ਜਿਹਦੇ ਜਾ ਕੇ ਸਤਿਗੁਰਾਂ ਦਾ ਤੀਰ ਵੱਜਦਾ ਸੀ ਨਾਲ ਹੀ ਉਹਦੇ ਪ੍ਰਾਣ ਨਿਕਲ ਜਾਂਦੇ ਨੇ, ਉਹ ਮੁੜ ਕੇ ਪਾਣੀ ਤੱਕ ਨੀ ਮੰਗਦਾ।
ਲਗਤ ਉੱਤੇ ਤਬ ਚਲਤ ਨਿਹਾਰੇ, ਨਹੀਂ ਚਲਾਵਤ ਪਿੱਕੇ ਉਦਾਰੇ।
ਹਾਂ, ਇਹਨਾਂ ਵਿੱਚੋਂ ਕਈ ਪਠਾਨ ਮੁਗਲ ਉਹਨਾਂ ਜੰਗਾਂ ਵਿੱਚ ਮੌਜੂਦ ਵੀ ਸੀ, ਚਮਕੌਰ ਦੀ ਜੰਗ ਵਿੱਚ, ਆਨੰਦਪੁਰ ਸਾਹਿਬ ਦੇ ਜੰਗ ਵਿੱਚ। ਉਹਨਾਂ ਨੇ ਤੀਰ ਲੱਗਦੇ ਵੇਖੇ ਜ਼ਰੂਰ ਸਨ ਜਦੋਂ ਉਹਨਾਂ ਦੇ ਸਾਥੀਆਂ ਨੂੰ ਵੱਜਦੇ ਸੀ, ਪਰ ਉਹਨਾਂ ਨੇ ਚਲਾਉਂਦਿਆਂ ਨਹੀਂ ਸੀ ਵੇਖਿਆ ਗੁਰੂ ਸਾਹਿਬ ਨੂੰ, ਕਿਉਂਕਿ ਤੀਰ ਦੂਰੋਂ ਆਉਂਦੇ ਸੀ। ਲੱਗਦੇ ਜ਼ਰੂਰ ਵੇਖੇ ਆਪਣੇ ਸਾਥੀਆਂ ਨੂੰ, ਪਰ ਇਹ ਨਹੀਂ ਸੀ ਵੇਖਿਆ ਵੀ ਤੀਰ ਚਲਾਏ ਕਿਵੇਂ ਜਾ ਰਹੇ ਨੇ।
ਸੋ ਪਟਿਆਵਤ ਬਿਨੈ ਸੁਨਾਵੈ।
ਹੁਣ ਉਹ ਜਿਹੜੇ ਸੂਰਮੇ ਸਨ, ਉਹ ਜਿਹੜੇ ਮੁਗਲ ਤੇ ਪਠਾਨ ਸਨ, ਉਹ ਸਤਿਗੁਰਾਂ ਦੇ ਕੋਲ ਆਉਂਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਬੇਨਤੀ ਕਰਦੇ ਨੇ,
ਅਮਰੀ ਹੀਰ ਤੇ ਅਬੈ ਚਲਾਵੈ।
ਉਹ ਕਹਿੰਦੇ ਮਹਾਰਾਜ ਜੀ ਕਿਰਪਾ ਕਰਕੇ ਸਾਡੇ ਵੇਖਦਿਆਂ ਤੀਰ ਚਲਾਓ ਕਿ ਤੁਸੀਂ ਤੀਰ ਕਿਵੇਂ ਚਲਾਉਂਦੇ ਹੋ।
ਸੁਣ ਅਰਜ਼ੀ ਮਰਜ਼ੀ ਤਿੰਨ ਜਾਨ।
ਮਹਾਰਾਜ ਜੀ ਉਹਨਾਂ ਪਠਾਣਾ ਤੇ ਮੁਗਲਾਂ ਤੇ ਸੂਰਮਿਆਂ ਦੀ ਅਰਜ਼ੀ ਸੁਣ ਕੇ, ਉਹਨਾਂ ਦੀ ਬੇਨਤੀ ਸੁਣ ਕੇ, ਫਿਰ ਉਹਨਾਂ ਦੀ ਮਰਜ਼ੀ ਜਾਣ ਕੇ, ਮਹਾਰਾਜ ਜੀ ਆਪਣੀ ਕਮਾਨ ਦੇ ਚਿਲੇ ਦੇ ਉੱਤੇ ਤੀਰ ਚਾੜਦੇ ਨੇ, ਕੰਨਾਂ ਤੱਕ ਖਿੱਚ ਕੇ ਚੁਟਕੀ ਭਰ ਕੇ ਤੀਰ ਚਲਾਉਂਦੇ ਹਨ।
ਚੁਟਕੀ ਚਾਂਪਨ ਮੁਸ਼ਟ ਗ੍ਰਹਿਣ ਕੋ।
ਮਹਾਰਾਜ ਸੱਚੇ ਪਾਤਸ਼ਾਹ ਜੀ ਤੀਰ ਦੀ ਬਾਗੜ ਤੰਦੀ ਚ ਰੱਖ ਕੇ ਚੁਟਕੀ ਚ ਲੈ ਕੇ, ਬੜਾ ਕਠੋਰ ਧਨਖ ਹੈ ਸਤਿਗੁਰਾਂ ਦਾ, ਉਹ ਤੰਦੀ ਮਹਾਰਾਜ ਜੀ ਖਿੱਚ ਕੇ ਤੀਰ ਚਲਾਉਂਦੇ ਹਨ।
ਨਵ ਟੰਕਨ ਤਨ ਤਾਨ ਕਰਨ ਕੋ।
ਨੌ ਟੰਕਾ ਧਨਖ ਹੈ ਸਤਿਗੁਰੂ ਸੱਚੇ ਪਾਤਸ਼ਾਹ ਦਾ। ਖਾਲਸਾ ਜੀ ਏਡੀ ਮਜ਼ਬੂਤ ਛੜ ਹੁੰਦੀ ਸੀ ਲੱਕੜ ਦੀ ਸਤਿਗੁਰਾਂ ਦੀ, ਕਿ ਉਹਦੇ ਦੋਹਾਂ ਸਿਰਿਆਂ ਤੇ ਨੌ ਨੌ ਮਣ ਵਜਨ ਬੰਨ ਕੇ ਟੰਗਿਆ ਜਾਂਦਾ ਸੀ, ਤੇ ਉਹ ਥੋੜੀ ਜੀ ਮੁਸਦੀ ਸੀ, ਥੋੜਾ ਜਿਹਾ ਉਹਦੇ ਚ ਲਿਫ ਜਾਂਦੀ ਸੀ, ਫਿਰ ਉਹਦੇ ਤੇ ਤੰਦੀ ਚਾੜਦੇ ਸੀ, ਉਹਨੂੰ ਮਹਾਰਾਜ ਕੰਨਾਂ ਤੱਕ ਖਿੱਚ ਕੇ ਚਲਾਉਂਦੇ ਸੀ। ਇਸ ਕਰਕੇ ਗੁਰਦੇਵ ਦੇ ਧਨਖ ਨੂੰ ਨਵ ਟੰਕਾ ਧਨਖ ਕਹਿੰਦੇ ਨੇ। ਐਸਾ ਜਿਹੜਾ ਨਵ ਟੰਕਾ ਧਨਖ ਹੈ, ਉਹ ਮਹਾਰਾਜ ਸੱਚੀ ਪਾਤਸ਼ਾਹ ਜੀ ਕੰਨਾਂ ਤੱਕ ਖਿੱਚ ਕੇ ਚਲਾਉਂਦੇ ਹਨ।
ਲਾਗਵਤਾ ਤਰ ਤਾਕ ਨਿਸ਼ਾਨਾ।
ਬੜੀ ਲਾਗਵਤਾ ਨਾਲ, ਲਾਗਵਤਾ ਕਹਿੰਦੇ ਨੇ ਛੇਤੀ ਨਾਲ, ਫੁਰਤੀ ਦੇ ਨਾਲ ਜਿਹੜਾ ਨਿਸ਼ਾਨਾ ਸਾਹਮਣੇ ਰੱਖਿਆ ਹੁੰਦਾ ਹੈ, ਉਸ ਨਿਸ਼ਾਨੇ ਨੂੰ ਤੀਰ ਨਾਲ ਵਿੰਨ ਦਿੰਦੇ ਨੇ। ਇੱਕ ਤੀਰ ਨਹੀਂ ਮਾਰਦੇ ਉਸ ਨਿਸ਼ਾਨੇ ਚ, ਪੰਜ ਪੰਜ ਸੱਤ ਸੱਤ ਤੀਰ ਇਕੱਠੇ ਇੱਕੋ ਨਿਸ਼ਾਨੇ ਚ ਮਾਰਦੇ ਨੇ।
ਤਜਨੇ ਅਚੂਕ ਬਰਹਾਰਨ ਬਾਨਾ।
ਅਚੂਕ ਹੈ ਮਹਾਰਾਜ ਜੀ ਦਾ ਬਾਣ, ਜਿਹੜੇ ਨਿਸ਼ਾਨੇ ਤੇ ਲਾਉਂਦੇ ਨੇ ਉਥੋਂ ਚੁੱਕਦਾ ਨਹੀਂ, ਅਚੂਕ ਹੋ ਕੇ ਉੱਥੇ ਜਾ ਕੇ ਉਸ ਬਾਣ ਦਾ ਪ੍ਰਹਾਰ ਹੁੰਦਾ ਹੈ।
ਇਤਿਆਦਕ ਤਨ ਵਿਦਿਆ ਭਾਰੀ।
ਇਤਿਆਦਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਧਨਖ ਵਿਦਿਆ ਬੜੀ ਭਾਰੀ ਹੈ। ਧਨਖ ਵਿਦਿਆ ਵਿੱਚ ਸਤਿਗੁਰਾਂ ਦਾ ਕੋਈ ਸਾਨੀ ਨਹੀਂ।
ਰੀਜੈ ਭੱਟ ਜਬ ਕਰਤ ਨਿਆਰੀ।
ਜਦੋਂ ਵੱਡੇ ਵੱਡੇ ਸੂਰਮੇ ਬਹਾਦਰ ਯੋਧੇ ਗੁਰੂ ਕਲਗੀਧਰ ਜੀ ਦੇ ਚਲਾਏ ਹੋਏ ਤੀਰਾਂ ਨੂੰ ਵੇਖਦੇ ਨੇ, ਵੇਖ ਕੇ ਬੜੇ ਖੁਸ਼ ਹੁੰਦੇ ਨੇ, ਬੜੇ ਪ੍ਰਸੰਨ ਹੁੰਦੇ ਹਨ।
ਧਨ ਧਨ ਕੈ ਕਰ ਬੰਧਨ ਠਾਨ
ਤੁਰ। ਕਹਿੰਦੇ ਨੇ ਧਨ ਹਨ ਸਤਿਗੁਰੂ ਜੀ, ਧਨ ਹਨ, ਧਨ ਹੈ ਗੁਰੂ ਸਾਹਿਬ ਦੀ ਸੂਰਮਤਾਈ ਤੇ ਬਹਾਦਰੀ, ਏਦਾਂ ਕਹਿ ਕੇ ਸਤਿਗੁਰਾਂ ਦੇ ਚਰਣਾਂ ਵਿੱਚ ਵੰਦਨਾ ਕਰਦੇ ਹਨ।
ਸਿਵਰ ਮੈਂ ਅਪਰ ਬਖਾਨਤ।
ਇਸ ਤਰ੍ਹਾਂ ਸਤਿਗੁਰੂ ਜੀ ਦੇ ਕੋਲ ਵੇਖ ਕੇ ਤੀਰ ਅੰਦਾਜ਼ੀ ਦੀ ਵਿਦਿਆ, ਫਿਰ ਉਹ ਆਪੋ ਆਪਣੇ ਡੇਰਿਆਂ ਵਿੱਚ ਜਾਂਦੇ ਨੇ, ਔਰ ਆਪੋ ਆਪਣੇ ਡੇਰਿਆਂ ਵਿੱਚ ਜਾ ਕੇ ਆਪਣੇ ਸਾਥੀਆਂ ਨੂੰ ਦੱਸਦੇ ਨੇ, ਆਪਣੇ ਨਾਲ ਦੇ ਮਿੱਤਰਾਂ ਨੂੰ ਦੱਸਦੇ ਨੇ ਕਿ ਕਲਗੀਧਰ ਜੀ ਵਰਗਾ ਕੋਈ ਤੀਰ ਅੰਦਾਜ਼ ਨਹੀਂ ਹੋਣਾ।
ਮਹਿਮਾ ਇੰਪਸਰੇ ਸਭ ਬਿਖੈ।
ਸਤਿਗੁਰੂ ਦਸਵੇਂ ਪਾਤਸ਼ਾਹ ਜੀ ਦੀ ਮਹਿਮਾ ਸਭ ਪਾਸੇ ਪਸਰ ਗਈ ਹੈ, ਹਰ ਪਾਸੇ ਮਹਾਰਾਜ ਜੀ ਦੀ ਵਡਿਆਈ ਪਸਰੀ ਹੈ।
ਬਿਖੈ ਕਨੋ ਸੁਨ ਸੁਨ ਕਵੀ ਲਿਖੈ।
ਔਰ ਬਹੁਤ ਸਾਰੇ ਵੇਖ ਵੇਖ ਕੇ ਮਹਾਰਾਜ ਜੀ ਦੀ ਵਡਿਆਈ ਨੂੰ ਕਵੀ ਜਨ ਲਿਖਦੇ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਵੀ ਸਤਿਗੁਰਾਂ ਦਾ ਜਸ ਲਿਖਦਾ ਹਾਂ।
ਇੱਕ ਦਿਨ ਥਿਰ ਗੋਦਾਵਰੀ ਤੀਰ ਬੈਠੇ ਪ੍ਰਭੂ ਨਰਨ ਕੀ ਪੀਰ।
ਖਾਲਸਾ ਜੀ ਇੱਕ ਦਿਨ ਸਤਿਗੁਰੂ ਜੀ ਗੋਦਾਵਰੀ ਦੇ ਕੰਢੇ ਤੇ ਬੈਠੇ ਸਨ, ਜਿੱਥੇ ਲੰਗਰ ਸਾਹਿਬ ਹੈ, ਨਾਲ ਹੀ ਉੱਥੇ ਸਰਬਲੋਹ ਦਾ ਬੂੰਗਾ ਹੈ, ਨਿਹੰਗ ਸਿੰਘਾਂ ਦੀ ਛਾਵਣੀ, ਇੱਥੇ ਮਹਾਰਾਜ ਜੀ ਦਾ ਆਸਣ ਹੁੰਦਾ ਸੀ, ਤੇ ਸਾਹਮਣੇ ਗੁਰਦੁਆਰਾ ਹੈ ਨਗੀਨਾ ਘਾਟ ਸਾਹਿਬ। ਉੱਥੇ ਸਤਿਗੁਰੂ ਜੀ ਇੱਕ ਦਿਨ ਬੈਠੇ ਸੀ, ਦੀਵਾਨ ਸਜਿਆ ਹੋਇਆ ਸੀ ਸਤਿਗੁਰਾਂ ਦਾ, ਬਹੁਤ ਸਾਰੇ ਸਿੱਖ ਬਹੁਤ ਸਾਰੇ ਯੋਧੇ ਮਹਾਰਾਜ ਜੀ ਦੇ ਦਰਬਾਰ ਵਿੱਚ ਦੀਵਾਨ ਚ ਬੈਠੇ ਹੋਏ ਨੇ।
ਇੱਕ ਸਿੱਖ ਆਇਓ ਤੇ ਸਮੋ,
ਇਤਨੇ ਨੂੰ ਇੱਕ ਸ਼ਾਹੂਕਾਰ ਸਿੱਖ ਬੜਾ ਧਨਾੜ ਸੀ, ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ।
ਭੇਟ ਨਗੀਨਾ ਧਰ ਕੇ ਨਮੋ,
ਉਹਨੇ ਇੱਕ ਬੜਾ ਸੋਹਣਾ ਕੀਮਤੀ ਨਗੀਨਾ ਸੀ, ਉਹ ਨਗੀਨਾ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਭੇਟ ਕੀਤਾ।
ਅਵਲੋਕਿਓ ਲੈ ਕਰ ਨਿਜ ਹਾਥ,
ਉਹ ਨਗੀਨਾ ਮਹਾਰਾਜ ਜੀ ਨੇ ਹੱਥਾਂ ਵਿੱਚ ਲਿਆ ਔਰ ਬੜੇ ਧਿਆਨ ਨਾਲ ਗੌ ਨਾਲ ਉਸ ਨਗੀਨੇ ਨੂੰ ਵੇਖਿਆ।
ਫਿਰ ਗੋਦਾਵਰੀ ਮੈਂ ਦੀ ਨਾਥ,
ਵੇਖ ਕੇ ਲੱਗ ਗਈ ਗੋਦਾਵਰੀ ਵਗਦੀ ਸੀ, ਮਹਾਰਾਜ ਜੀ ਨੇ ਵਗਾ ਕੇ ਸੁੱਟਿਆ ਗੋਦਾਵਰੀ ਦੇ ਪਾਣੀ ਵਿੱਚ, ਉਹ ਨਗੀਨਾ ਮਹਾਰਾਜ ਜੀ ਨੇ ਗੋਦਾਵਰੀ ਵਿੱਚ ਸੁੱਟ ਦਿੱਤਾ।
ਬਿਸਮਿਓ ਸਿੱਖ ਮਨ ਚਿਤਵਨ ਠਾਨੇ, ਕੀਮਤ ਨਹੀਂ ਗੁਰੂ ਇਸ ਜਾਨੇ।
ਜਿਹੜਾ ਸਿੱਖ ਸੀ ਨਾ, ਉਹ ਵੇਖ ਕੇ ਬੜਾ ਦੰਗ ਹੋਇਆ, ਹੈਰਾਨ ਹੋਇਆ, ਸੋਚਣ ਲੱਗਾ ਕਿ ਲੱਗਦਾ ਸਤਿਗੁਰੂ ਜੀ ਨੂੰ ਇਸ ਨਗੀਨੇ ਦੀ ਕੀਮਤ ਦਾ ਨਹੀਂ ਪਤਾ, ਕਿਹੜਾ ਕੀਮਤੀ ਨਗੀਨਾ, ਹਜ਼ਾਰਾਂ ਲੱਖਾਂ ਰੁਪਈਏ ਦਾ ਮੋਲ ਹੈ ਇਹਦਾ, ਤੇ ਸਤਿਗੁਰਾਂ ਨੇ ਇੱਕ ਪੱਥਰ ਜਿਹਾ ਸਮਝ ਕੇ ਪਾਣੀ 'ਚ ਸੁੱਟ ਦਿੱਤਾ ਗੋਦਾਵਰੀ ਵਿੱਚ। ਲੱਗਦਾ ਸਤਿਗੁਰਾਂ ਨੇ ਇਹਦੀ ਕੀਮਤ ਨਹੀਂ ਜਾਣੀ, ਪਰ ਉਹ ਸਿੱਖ ਨੂੰ ਇਹ ਨਹੀਂ ਸੀ ਪਤਾ ਕਿ ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਨਗੀਨੇ ਤੇ ਹੀਰੇ ਆਨੰਦਪੁਰ ਸਾਹਿਬ ਦੇ ਖਜ਼ਾਨਿਆਂ ਚੋਂ ਕਢਾ ਕੇ ਮਹਾਰਾਜ ਜੀ ਨੇ ਸਤਲੁਜ ਦਰਿਆ ਵਿੱਚ ਰੋੜ ਦਿੱਤੇ ਸਨ। ਬਹਾਦਰ ਸ਼ਾਹ ਵੱਲੋਂ ਭੇਟ ਕੀਤਾ ਹੋਇਆ ਇਤਨਾ ਕੀਮਤੀ ਹੀਰਾ ਜੋ ਲੱਖਾਂ ਰੁਪਏ ਦੀ ਲਾਗਤ ਦਾ ਸੀ, ਉਹ ਵੀ ਗੋਦਾਵਰੀ 'ਚ ਸੁੱਟ ਦਿੱਤਾ ਸੀ। ਇਹ ਨਗੀਨਾ ਤਾਂ ਕੁਝ ਵੀ ਨਹੀਂ ਸਤਿਗੁਰਾਂ ਅੱਗੇ, ਪਰ ਸਿੱਖ ਦੇ ਮਨ 'ਚ ਵਹਿਮ ਪੈ ਗਿਆ ਕਿ ਲੱਗਦਾ ਸਤਿਗੁਰਾਂ ਨੂੰ ਇਹਦੀ ਕੀਮਤ ਦਾ ਨਹੀਂ ਪਤਾ।
ਹਲਕੋ ਜਾਨ ਗੋਦਾਵਰੀ ਗੇਰਾ,
ਗੁਰੂ ਜੀ ਨੇ ਇਹਨੂੰ ਹਲਕਾ ਜਿਹਾ ਸਮਝ ਕੇ ਪੱਥਰ ਜਿਹਾ ਸਮਝ ਕੇ ਗੋਦਾਵਰੀ 'ਚ ਸੁੱਟ ਦਿੱਤਾ ਹੈ।
ਕਹਿਨੋ ਬਣੇ ਕਾਬ ਮੇਰਾ,
ਪਰ ਮੈਂ ਹੁਣ ਕੀ ਕਹਿ ਸਕਦਾ, ਜਿਹੜੀ ਚੀਜ਼ ਮੈਂ ਗੁਰੂ ਸਾਹਿਬ ਨੂੰ ਭੇਟ ਹੀ ਕਰ ਦਿੱਤੀ ਹੈ, ਹੁਣ ਉਹ ਮੇਰੀ ਤਾਂ ਨਹੀਂ ਨਾ ਰਹੀ, ਉਹਨਾਂ ਦੀ ਆ, ਉਹ ਅੱਗੇ ਸੁੱਟਣ ਭਵੇਂ ਰੱਖਣ, ਇਹ ਤਾਂ ਉਹਨਾਂ ਦੀ ਮਰਜ਼ੀ ਹੈ, ਹੁਣ ਮੈਂ ਇਹਨਾਂ ਨੂੰ ਕੀ ਕਹਿ ਸਕਦਾ ਹਾਂ।
ਪਛਤਾਵ ਕਰਤ ਚਿਤ ਲਇਓ,
ਪਰ ਮਨ ਦੇ ਵਿੱਚ ਉਹਦੇ ਪਛਤਾਵਾ ਬੜਾ ਚੱਲ ਰਿਹਾ, ਵੀ ਜੇ ਗੁਰੂ ਸਾਹਿਬ ਨੇ ਨਹੀਂ ਸੀ ਰੱਖਣਾ ਤੇ ਵਾਪਸ ਕਰ ਦਿੰਦੇ, ਏਦਾਂ ਪਾਣੀ 'ਚ ਸੁੱਟ ਕੇ ਗੋਦਾਵਰੀ 'ਚ ਸੁੱਟ ਕੇ ਉਹਨੂੰ ਅਜਾਇਆ ਤਾਂ ਨਾ ਗਵਾਉਂਦੇ।
ਕਿਰਪਾ ਨਿਦਾਨ ਤਾਏ ਤੋਂ ਕਹਿਓ,
ਕਿਰਪਾ ਨਿਦਾਨ ਅੰਤਰਜਾਮੀ ਉਹਦੇ ਮਨ ਦੀ ਜਾਣ ਗਏ, ਹਿਰਦੇ ਦੀ ਉਹਦੀ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ,
ਜੇ ਬੋ ਕੀਮਤ ਕੇਰ ਨਗੀਨਾ।
ਮਹਾਰਾਜ ਜੀ ਕਹਿੰਦੇ, ਹਾਂ ਭਾਈ ਸਿੱਖਾ, ਜੇ ਨਗੀਨਾ ਬੜਾ ਕੀਮਤੀ ਹੈ, ਜੇ ਨਗੀਨਾ ਬੜਾ ਬੇਸ਼ ਕੀਮਤੀ ਹੈ,
ਨਿਕਟ ਨਿਹਾਰ ਨਿਕਾਰ ਪਰਬੀਨਾ,
ਅਸੀਂ ਕਿਹੜਾ ਕੋਈ ਬਹੁਤਾ ਦੂਰ ਸੁੱਟਿਆ ਗੋਦਾਵਰੀ ਦੇ ਪਾਣੀ ਦੇ ਕੰਢੇ ਦੇ ਵਿੱਚ ਹੀ ਸੁੱਟਿਆ, ਕੰਢੇ ਦੇ ਨਾਲ ਹੀ ਹੈ, ਜਾ ਕੇ ਵਿੱਚ ਵੜ ਕੇ ਵਿੱਚੋਂ ਦੀ ਬਾਹਰ ਕੱਢ ਲਿਆ।
ਉੱਤਮ ਹੋਤੋ ਮੈਂ ਨਹੀਂ ਜਾਣਾ,
ਬੜਾ ਉੱਤਮ ਸੀ ਉਹ ਨਗੀਨਾ, ਪਰ ਸਾਨੂੰ ਨਹੀਂ ਪਤਾ ਲੱਗਾ, ਮਹਾਰਾਜ ਜੀ ਅਣਜਾਣ ਜੇ ਬਣ ਗਏ, ਭੋਲੇ ਜੇ, ਕਹਿੰਦੇ ਸਾਨੂੰ ਨਹੀਂ ਸੀ ਪਤਾ ਵੀ ਉਹ ਨਗੀਨਾ ਬੜਾ ਕੀਮਤੀ ਹੈ, ਜੇ ਇੰਨਾ ਕੀਮਤੀ ਸੀ ਤੇ ਜਾ ਗੋਦਾਵਰੀ ਦੇ ਵਿੱਚੋਂ ਕੱਢ ਲਿਆ।
ਬਹੁਤ ਮੋਲ ਕੋ ਤੈਨਾ ਬਖਾਨਾ,
ਤੂੰ ਦੱਸਿਆ ਨਹੀਂ ਵੀ ਬੜਾ ਕੀਮਤੀ ਸੀ, ਜੇ ਤੂੰ ਦੱਸ ਦਿੰਦਾ ਤੇ ਅਸੀਂ ਭਾਵੇਂ ਸਾਂ ਵੀ ਲੈਂਦੇ, ਪਰ ਤੂੰ ਦੱਸਿਆ ਨਹੀਂ ਸੀ ਕਿ ਮਹਾਰਾਜ ਜੀ ਕੀਮਤੀ ਹੈ।
ਇਮ ਸੁਣ ਸਿੱਖ ਉਤਾਇਲ ਕੀਨ,
ਇਹ ਸੁਣ ਕੇ ਸਿੱਖ ਨੇ ਬੜਾ ਕਾਹਲਾਪਨ ਕੀਤਾ, ਬੜੀ ਕਾਹਲੀ ਨਾਲ ਉਸੇ ਵਕਤ
ਪਰੇ ਗੋਦਾਵਰੀ ਹੈ ਪਟੀਨ,
ਉਹਨੇ ਆਪਣੇ ਕੱਪੜੇ ਲਾਏ, ਬੜੀ ਛੇਤੀ ਨਾਲ ਗੋਦਾਵਰੀ ਦੇ ਪਾਣੀ ਵਿੱਚ ਜਾ ਵੜਿਆ।
ਜਲ ਅੰਤਰ ਜਬ ਦ੍ਰਿਸ਼ਟ ਲਗਾਏ, ਇਖੇ ਨਗੀਨੇ ਪਰੇ ਸਮਦਾਏ।
ਜਦੋਂ ਪਾਣੀ ਦੇ ਵਿੱਚ ਉਹਨੇ ਆਪਣਾ ਮੂੰਹ ਡੋਬਿਆ ਨਾ ਵੇਖਣ ਵਾਸਤੇ ਉਹ ਨਗੀਨਾ, ਤੇ ਕੀ ਵੇਖਦਾ, ਉੱਥੇ ਇੱਕ ਨਗੀਨਾ ਨੀ, ਉਹੋ ਜਿਹੇ ਨਗੀਨਿਆਂ ਦੇ ਅੰਬਾਰ ਲੱਗੇ ਪਏ ਨੇ, ਢੇਰਾਂ ਦੇ ਢੇਰ ਲੱਗੇ ਪਏ ਨੇ, ਨਗੀਨੇ ਹੀ ਨਗੀਨੇ ਨਜ਼ਰ ਆ ਰਹੇ ਨੇ।
ਕੰਨ ਹੀਰਨ ਕੇ ਗੰਜ ਲਗਾਏ,
ਕੱਲੇ ਨਗੀਨੇ ਨੀ ਪਏ ਦਿਸਦੇ, ਹੀਰਿਆਂ ਦੇ ਢੇਰ ਲੱਗੇ ਹੋਏ, ਹੀਰੇ ਬੜੇ ਬੜੇ ਕੀਮਤੀ ਪਏ ਹੋਏ ਦਿਸੇ ਨੇ
ਲਖੀ ਪ੍ਰਭੂ ਮਾਇਆ ਬਿਸਮਾਏ
ਸਤਿਗੁਰਾਂ ਦੀ ਐਸੀ ਮਾਇਆ ਵੇਖ ਕੇ ਉਹ ਸਿੱਖ ਹੈਰਾਨ ਹੋ ਗਿਆ
ਕਹਾ ਨਗੀਨੇ ਕੇਰ ਗੁਮਾਨਾ
ਕਿੱਥੇ ਮੈਂ ਇੱਕ ਨਗੀਨੇ ਦਾ ਗੁਮਾਨ ਕਰ ਰਿਹਾ ਸੀ ਇੱਥੇ ਤਾਂ ਲੱਖਾਂ ਪਏ ਹੋਏ ਨੇ
ਜ਼ਬਰ ਜਵਾਹਰ ਜ਼ਹਰ ਨਾਨਾ
ਬੜੇ ਬੜੇ ਕੀਮਤੀ ਜ਼ਬਰ ਜਵਾਹਰਾਤ ਨਾਨਾ ਪ੍ਰਕਾਰ ਦੇ ਮੋਤੀ ਹੀਰੇ ਪਏ ਹੋਏ ਨੇ
ਸਭ ਤਜ ਸ਼ੀਗਰ ਨਿਕਸ ਕਰ ਆਇਓ ਪਗ ਪੰਕਜ ਸ਼੍ਰੀ ਗੁਰ ਲਪਟਾਇਓ
ਉਹਨੇ ਸਾਰਾ ਕੁਝ ਛੱਡ ਦਿੱਤਾ ਕੁਝ ਨੀ ਚੁੱਕਿਆ ਵਿੱਚੋਂ ਛੇਤੀ ਨਾਲ ਬਾਹਰ ਆਇਆ ਤੇ ਬਾਹਰ ਆ ਕੇ ਕਲਗੀਧਰ ਦੇ ਚਰਨਾਂ ਨਾਲ ਲਪਟ ਗਿਆ ਮਹਾਰਾਜ ਦਸਵੇਂ ਪਾਤਸ਼ਾਹ ਦੇ ਚਰਨਾਂ ਨਾਲ ਲਪਟ ਗਿਆ
ਮੈਂ ਅਜਾਨ ਮਹਿਮਾਨ ਨਹੀਂ ਜਾਣੀ
ਬੇਨਤੀ ਕਰਕੇ ਕਹਿਣ ਲੱਗਾ ਸਤਿਗੁਰੂ ਮੈਂ ਅਣਜਾਣ ਹਾਂ ਔਰ ਤੁਹਾਡੀ ਮਹਿਮਾ ਨਹੀਂ ਜਾਣ ਸਕਿਆ
ਤੀਨ ਲੋਕ ਮਾਲਕ ਗੁਣ ਖਾਨੇ
ਮਹਾਰਾਜ ਤੁਸੀਂ ਤਿੰਨਾਂ ਲੋਕਾਂ ਦੇ ਮਾਲਕ ਹੋ ਸਾਰੇ ਜਗਤ ਦੀ ਖਾਨ ਸਵਾਮੀ ਮਾਲਕ ਹੋ
ਬਖਸ਼ੋ ਭੂਲ ਸੋ ਬਖਸ਼ਣ ਹਾਰੇ
ਇਹ ਬਖਸ਼ਣ ਹਾਰ ਬਖਸ਼ੰਦ ਸਤਿਗੁਰੂ ਮੇਰੀ ਭੁੱਲ ਬਖਸ਼ ਲੋ ਜੋ ਮੇਰੇ ਕੋਲ ਇਹ ਭੁੱਲ ਹੋ ਗਈ ਕਿ ਮੈਂ ਸਮਝਿਆ ਕਿ ਤੁਸੀਂ ਇਹਦੀ ਕੀਮਤ ਨਹੀਂ ਜਾਣੀ ਪਰ ਤੁਹਾਡੇ ਚਰਨਾਂ ਵਿੱਚ ਐਸੇ ਕਰੋੜਾਂ ਨਗੀਨੇ ਹਨ ਮਹਾਰਾਜ ਮੇਰੀ ਭੁੱਲ ਬਖਸ਼ ਲੋ ਮੈਂ ਤੁਹਾਡੀ ਮਹਿਮਾ ਨਹੀਂ ਜਾਣ ਸਕਿਆ
ਮੁਸਕਾਵਤ ਸ਼੍ਰੀ ਮੁਖੋਂ ਉਚਾਰੇ
ਸਤਿਗੁਰੂ ਜੀ ਮੁਸਕਰਾ ਪਏ ਮੁਸਕਰਾ ਕੇ ਸਤਿਗੁਰੂ ਕਲਗੀਧਰ ਜੀ ਮੁਖੋਂ ਬੋਲੇ
ਹਰ ਹਰ ਸਿਮਰੋ ਨਿਸ਼ਚੈ ਧਰਿਓ ਹਰ ਹਰ ਸਿਮਰੋ ਨਿਸ਼ਚਾ ਧਰਿਓ
ਮਹਾਰਾਜ ਜੀ ਕਹਿੰਦੇ ਭਾਈ ਸਿੱਖਾ ਹਰੀ ਹਰੀ ਦੇ ਜਾਪ ਨੂੰ ਜਪਿਆ ਕਰੋ ਔਰ ਉਹਦੇ ਤੇ ਨਿਸ਼ਚਾ ਧਾਰਨ ਕਰੋ ਕਿਉਂਕਿ ਉਹਦੇ ਵਰਗਾ ਨਗੀਨਾ ਕੋਈ ਨਹੀਂ ਪਰਮੇਸ਼ਰ ਦੇ ਨਾਮ ਜੈਸਾ ਹੀਰਾ ਕੋਈ ਨਹੀਂ
ਨਾਮ ਨਗੀਨਾ ਘਾਟ ਸੁਪਰਿਓ
ਕਹਿੰਦੇ ਉਸ ਦਿਨ ਤੋਂ ਬਾਅਦ ਉਹ ਜਗ੍ਹਾ ਦਾ ਨਾਮ ਪੈ ਗਿਆ ਗੁਰਦੁਆਰਾ ਨਗੀਨਾ ਘਾਟ ਸਾਹਿਬ ਉਹ ਨਗੀਨਾ ਘਾਟ ਸਾਹਿਬ ਦੇ ਨਾਂ ਨਾਲ ਉਹ ਅਸਥਾਨ ਜਾਣਿਆ ਜਾਣ ਲੱਗਾ
ਇਹ ਬਿਲਾਸ ਪ੍ਰਭ ਕਰਦੇ ਅਨੇਕ
ਇਹਦਾ ਸਤਿਗੁਰੂ ਜੀ ਅਨੇਕਾਂ ਪ੍ਰਕਾਰ ਦੇ ਬਿਲਾਸ ਕਰਦੇ ਹਨ
ਹੁਣ ਦੀਵਾਨ ਮੈਂ ਥਿਰ ਦਿਨ ਏਕ
ਫਿਰ ਇੱਕ ਦਿਨ ਸਤਿਗੁਰੂ ਜੀ ਦੀਵਾਨ ਦੇ ਵਿੱਚ ਬੈਠੇ ਹੋਏ ਸਨ
ਧਨੀ ਪਠਾਨ ਆਏ ਤੇ ਸਮੋ
ਇੱਕ ਬੜਾ ਧਨੀ ਪਠਾਨ ਚੱਲ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ
ਹੱਥ ਜੋੜ ਕਰ ਨਮੋ
ਹੱਥ ਜੋੜ ਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਗਿਆ
ਦਸਤਾਵੇਜ਼ ਖਾਸ ਪ੍ਰਭ ਕੇਰੇ
ਹੱਥ ਦੇ ਵਿੱਚ ਇੱਕ ਹੁਕਮਨਾਮਾ ਸੀ ਦਸਤਾਵੇਜ਼ ਦਾ ਮਤਲਬ ਹੁੰਦਾ ਗੁਰੂ ਸਾਹਿਬ ਦੇ ਹੱਥ ਦੀ ਮੋਹਰ ਲੱਗੀ ਹੋਈ ਸਤਿਗੁਰਾਂ ਦੇ ਦਸਤਖਤ ਕੀਤੇ ਹੋਏ ਨੇ ਔਰ ਗੁਰੂ ਸਾਹਿਬ ਦੀ ਮੋਹਰ ਲੱਗੀ ਹੋਈ ਇੱਕ ਕਾਗਜ਼ ਹੈ ਉਹਦੇ ਕੋਲ
ਸੋ ਨਿਕਾਸ ਕਰ ਧਰੀ ਅਗੇਰੇ
ਉਹ ਜਿਹੜਾ ਕਾਗਜ਼ ਸੀ ਗੁਰੂ ਸਾਹਿਬ ਦੇ ਦਸਤਖਤ ਵਾਲਾ ਉਹ ਕੱਢ ਕੇ ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖਿਆ ਹੈ
ਲਿਖਤ ਸੰਸਰ ਕਾਦਿਸ਼ ਜਾਨੋ
ਉਹਦੇ ਤੇ ਲਿਖਿਆ ਸੀ 1100 ਰੁਪਈਆ ਇਕਾਦਸ਼ ਦਾ ਮਤਲਬ ਹੁੰਦਾ 1100 ਰੁਪਈਆ ਉਹਦੇ ਤੇ ਲਿਖਿਆ ਹੋਇਆ ਸੀ
ਮੂਲ ਤੁਰੰਗਮ ਕੋ ਪਹਿਚਾਨੋ
ਤੇ 11000 ਰੁਪਈਆ ਹਾਂ ਉਹਦੇ ਤੇ ਸਹੰਸਰ ਦਾ ਮਤਲਬ ਹੁੰਦਾ 1000 11000 ਰੁਪਈਆ ਉਹਦੇ ਤੇ ਲਿਖਿਆ ਹੋਇਆ ਸੀ ਜਿਹਦੇ ਤੇ ਲਿਖਿਆ ਸੀ ਵੀ ਇਹ ਘੋੜੇ ਖਰੀਦੇ ਨੇ ਸਤਿਗੁਰਾਂ ਨੇ ਇਹਦੇ ਬਦਲੇ ਚ 11000 ਰੁਪਈਆ ਇਹ ਸੁਦਾਗਰ ਨੂੰ ਦੇਣਾ ਹੈ
ਰਾਵਰ ਸੰਗ ਜੰਗ ਬੋ ਪਰੇ ਹਮਨੇ ਆਏ ਲੇਨ ਨਾ ਕਰੇ
ਕਹਿਣ ਲੱਗਾ ਮਹਾਰਾਜ ਘੋੜੇ ਦੇ ਕੇ ਮੈਂ ਚਲਾ ਗਿਆ 11000 ਰੁਪਈਆ ਲਿਖਵਾ ਲਿਆ ਸੀ ਕਿ ਸਮਾਂ ਆਉਣ ਤੇ ਲੈ ਲਵਾਂਗਾ ਪਰ ਮੁੜ ਕੇ ਆਪ ਜੀ ਦੇ ਨਾਲ ਜੰਗ ਯੁੱਧ ਦੇ ਅਖਾੜੇ ਪੈ ਗਏ ਬਾਦਸ਼ਾਹ ਦੇ ਨਾਲ ਔਰ ਉਹਨਾਂ ਜੰਗ ਯੁੱਧਾਂ ਦੇ ਅਖਾੜਿਆਂ ਦੇ ਹੋਣ ਕਰਕੇ ਮੈਂ ਤੁਹਾਡੇ ਤੱਕ ਪਹੁੰਚ ਨਹੀਂ ਕਰ ਸਕਿਆ ਤੁਹਾਡੇ ਤੱਕ ਆ ਨਹੀਂ ਸਕਿਆ
ਬੀਤਿਓ ਚਿਰੰਕਾਲ ਇਮਨਾਥ
ਇਹਦਾ ਮਹਾਰਾਜ ਜੀ ਬੜਾ ਲੰਮਾ ਸਮਾਂ ਹੋ ਗਿਆ ਇਹ ਪੈਸੇ ਮੈਂ ਤੁਹਾਡੇ ਕੋਲੋਂ ਨਹੀਂ ਲਏ
ਪਰੀ ਨਿਸ਼ਾਨੀ ਰਾਵਰ ਹਾਤ
ਮਹਾਰਾਜ ਆ ਵੇਖੋ ਇਹ ਦਸਤਖਤ ਤੁਹਾਡੇ ਕੀਤੇ ਹੋਏ ਨੇ ਇੰਨੇ ਪੈਸੇ ਮੈਂ ਤੁਹਾਡੇ ਕੋਲੋਂ ਲੈਣੇ ਹਨ
ਰਾਵਰ ਹਾਤ ਲੈ ਅਨੰਦਪੁਰੀ ਮੈਂ ਬਾਜ ਤਬ ਤੇ ਮੈਂ ਦਿਖਰਾਈ ਆਜ
ਮਹਾਰਾਜ ਅਨੰਦਪੁਰ ਸਾਹਿਬ ਵਿੱਚ ਆਪ ਜੀ ਨੇ ਮੇਰੇ ਕੋਲੋਂ ਘੋੜੇ ਖਰੀਦੇ ਸਨ ਉਦੋਂ ਦੇ ਦਸਤਖਤ ਤੁਹਾਡੀ ਇਹ ਕਾਗਜ਼ ਤੇ ਮੈਂ ਕਰਵਾਏ ਹੋਏ ਨੇ। ਉਸ ਦਿਨ ਤੋਂ ਬਾਅਦ ਮੇਰਾ ਅੱਜ ਤੁਹਾਡੇ ਨਾਲ ਮੇਲ ਹੋਇਆ ਤੇ ਕਾਗਜ਼ ਮੈਂ ਤੁਹਾਨੂੰ ਵਿਖਾ ਰਿਹਾ।
ਲੇਨ ਉਮੀਦਵਾਰ ਧਨ ਕੇਰਾ,
ਇਹਦਾ ਮਹਾਰਾਜ ਜੀ ਨੇ ਵੇਖਿਆ ਕਿ ਪਠਾਨ ਉਮੀਦਵਾਰ ਹੈ, ਇਹਦਾ ਧਨ ਦੇਣਾ ਬਣਦਾ ਹੈ।
ਪੂਰਬ ਭਇਓ ਨਾਮ ਮੇਰਾ,
ਕਹਿਣ ਲੱਗਾ ਮਹਾਰਾਜ ਪਹਿਲਾਂ ਮੈਂ ਤੁਹਾਡੇ ਕੋਲ ਆ ਨਹੀਂ ਸਕਿਆ, ਪਹੁੰਚ ਨਹੀਂ ਸਕਿਆ।
ਸੁਣ ਸ਼੍ਰੀ ਮੁਖ ਤੇ ਤਿਸੈ ਉਚਾਰਾ,
ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਇਸ ਪਠਾਨ ਨੂੰ, ਕਹਿਣ ਲੱਗੇ
ਇਸ ਚੈਲੇ ਨੂੰ ਦਰਬਾਰਾ।
ਮਹਾਰਾਜ ਜੀ ਕਹਿੰਦੇ ਨਿਰਸੰਦੇ ਤੂੰ ਸਾਡੇ ਕੋਲੋਂ ਪੈਸੇ ਲੈਣੇ ਨੇ, ਇਹਦੇ ਚ ਕੋਈ ਦੋ ਰਾਏ ਨਹੀਂ।
ਮੋਲ ਹੈਨ ਕੋ ਹੈ ਹਮ ਯਾਦ,
ਸਾਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਤੇਰੇ ਘੋੜੇ ਜਿਹੜੇ ਤੂੰ ਸਾਨੂੰ ਦਿੱਤੇ ਸਨ ਉਹਦਾ ਤੈਨੂੰ ਅਸੀਂ ਮੁੱਲ ਦੇਣਾ ਹੈ।
ਤੋ ਕੀਨ ਤੋ ਨੈ ਪਰਮਾਦ,
ਪਰ ਤੂੰ ਆਲਸ ਕੀਤਾ, ਇੰਨਾ ਟਾਈਮ ਤੂੰ ਆਇਆ ਹੀ ਨਹੀਂ। ਆਨੰਦਪੁਰ ਸਾਹਿਬ ਤੇਰੇ ਕੋਲੋਂ ਘੋੜੇ ਖਰੀਦੇ ਸੀ, ਮੁੜ ਕੇ ਤੂੰ ਕਿੰਨੀ ਦੇਰ ਤੱਕ ਆਇਆ ਨਹੀਂ। ਦਮਦਮਾ ਸਾਹਿਬ ਅਸੀਂ ਰਹੇ ਹਾਂ, ਉੱਥੇ ਨਹੀਂ ਤੂੰ ਆਇਆ। ਇਹਦਾ ਤੂੰ ਇੰਨੀ ਦੇਰ ਕੀਤੀ ਹੈ ਤੇ ਇੰਨੀ ਚਿਰ ਬਾਅਦ ਸਾਡੇ ਕੋਲ ਆਇਆ, ਆਲਸ ਕੀਤਾ ਹੈ।
ਲੈ ਭੇਤ ਨਹੀਂ ਕਿਤ ਆਇਓ, ਅਪਰ ਅਪਰ ਕਾਰਜ ਬਿਰਮਾਇਓ,
ਤੂੰ ਲੈਣ ਵਾਸਤੇ ਆਇਆ ਹੀ ਨਹੀਂ, ਹੋਰ ਹੋਰ ਕੰਮਾਂ ਵਿੱਚ ਲੱਗਾ ਰਿਹਾ ਤੇ ਆ ਜਿਹੜੇ ਤੇਰੇ ਪੈਸੇ ਸਨ ਸਾਡੇ ਵੱਲ ਖਲੋਤੇ ਰਹੇ।
ਅਬੀ ਜੇ ਲਿਖ ਦੇ ਕਥਾਏ,
ਹੁਣ ਵੀ ਜੇ ਤੈਨੂੰ ਅਸੀਂ ਇੱਕ ਜਗ੍ਹਾ ਤੇ ਲਿਖ ਕੇ ਦੇ ਦਈਏ,
ਪ੍ਰਾਪਤ ਦਰਬ ਹੋਏ ਤੈ ਜਾਏ,
ਤੈਨੂੰ ਤੇਰੇ ਜਿਹੜੇ ਪੈਸੇ ਨੇ ਉਹ ਪ੍ਰਾਪਤ ਹੋ ਜਾਣਗੇ, ਮਿਲ ਜਾਣਗੇ।
ਜੇ ਨਿਸ਼ਚਾ ਧਰਨੋ ਔਰ ਭਾਰੇ,
ਜੇ ਤੇਰੇ ਮਨ ਵਿੱਚ ਨਿਸ਼ਚਾ ਹੈ, ਤੇਰੇ ਮਨ ਚ ਇਸ ਗੱਲ ਤੇ ਭਰੋਸਾ ਹੈ ਤਾਂ ਅਸੀਂ ਤੈਨੂੰ ਹੁਣ ਵੀ ਲਿਖ ਕੇ ਦੇ ਦਿੰਦੇ ਹਾਂ।
ਹਮ ਤੇ ਸੰਮਤ ਤੀਸ ਪਿਛਾਰੇ,
ਸਾਡੇ ਤੋਂ ਤਕਰੀਬਨ 30 ਸਾਲ ਬਾਅਦ ਇਹ ਪੈਸੇ ਤੈਨੂੰ ਮਿਲਣਗੇ। ਮਹਾਰਾਜ ਜੀ ਕਹਿੰਦੇ ਮਿਲ ਜਾਣਗੇ, ਨਿਸ਼ਚਾ ਹੈ ਤਾਂ ਲਿਖ ਦਈਏ ਕਿ ਸਾਡੇ ਜਾਣ ਤੋਂ ਬਾਅਦ 30 ਸਾਲ ਬਾਅਦ ਤੈਨੂੰ ਇਹ ਪੈਸੇ ਮਿਲਣਗੇ।
ਬਿਦ ਤੈ ਤਬੈ ਨਿਸ਼ਾਨ ਨਗਾਰੇ, ਪੰਥ ਖਾਲਸੇ ਕੋ ਬਲ ਭਾਰੇ,
ਸਾਡੇ ਖਾਲਸੇ ਦੇ ਨਿਸ਼ਾਨ ਤੇ ਨਗਾਰੇ ਪ੍ਰਗਟ ਹੋਣਗੇ, ਖਾਲਸਾ ਪੰਥ ਪ੍ਰਗਟ ਹੋਵੇਗਾ, ਭਾਰੀ ਬਲ ਵਾਲਾ ਹੋਵੇਗਾ।
ਅਵਨੀ ਰਾਜ ਲੈਣਗੇ ਲੜਕੇ,
ਲੜ ਕੇ ਇਸ ਧਰਤੀ ਦਾ ਰਾਜ ਪ੍ਰਾਪਤ ਕਰਨਗੇ।
ਸ਼ਤਰੂ ਸੰਗ ਸੰਗਰ ਮੈਂ ਦਰਕੇ,
ਅਨੇਕਾਂ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਵਿੱਚ ਦਲ ਮਲ ਕੇ ਖਤਮ ਕਰ ਦੇਣਗੇ।
ਸਭ ਸਿੰਘਨ ਮੈਂ ਜੋ ਸਿਰਦਾਰ, ਦੇਗ ਕੋ ਧਨੀ ਉਦਾਰ,
ਉਸ ਵੇਲੇ ਜਿਹੜਾ ਸਾਡੇ ਖਾਲਸੇ ਵਿੱਚ ਜਥੇਦਾਰ ਹੋਵੇਗਾ, ਜਿਹੜਾ ਦੇਗ ਤੇ ਤੇਗ ਦਾ ਵੀ ਧਨੀ ਹੋਵੇਗਾ। ਨਵਾਬ ਕਪੂਰ ਸਿੰਘ ਜੱਸਾ ਸਿੰਘ ਆਲੂਵਾਲੀਏ ਦੇ ਸਮੇਂ ਦੀ ਇਹ ਗੱਲ ਹੋ ਰਹੀ ਹੈ। ਉਸ ਵੇਲੇ ਜਿਹੜਾ ਸਾਡਾ ਜਥੇਦਾਰ ਹੋਵੇਗਾ, ਜਿਹੜਾ ਦੇਗ ਤੇ ਤੇਗ ਦਾ ਧਨੀ ਹੋਵੇਗਾ।
ਇਸ ਕੋ ਲਿਖਤੇ ਹੀ ਦਿਖ ਰਹਾ ਮੈਂ,
ਤੈਨੂੰ ਅਸੀਂ ਲਿਖਤ ਦਿੱਤੀ, ਇਹ ਲਿਖਤ ਤੂੰ ਉਹਨੂੰ ਵਿਖਾਵੀ, ਸਾਡੇ ਉਸ ਸਰਦਾਰ ਜਥੇਦਾਰ ਸਿੰਘ ਨੂੰ ਵਿਖਾਵੀ।
ਵਿਆਜ ਸਮੇਤ ਦਰਬ ਕੋ ਪਾਵੈ,
ਤੇਰੇ ਜਿੰਨਾ ਮੂਲ ਬਣਦਾ ਉਹ ਵੀ ਮਿਲੇਗਾ, ਔਰ ਜਿਹੜਾ ਤੇਰਾ ਉੱਤੇ ਵਿਆਜ ਬਣੇਗਾ ਇੰਨੇ ਸਮਿਆਂ ਦਾ ਉਹ ਵੀ ਤੈਨੂੰ ਮਿਲੇਗਾ।
ਸੁਣ ਕਰ ਜੋਰ ਪਠਾਨ ਬਖਾਨਾ, ਵਿਆਜ ਲੇਨ ਹਮ ਹੈ ਨਾ ਇਮਾਨਾ।
ਸੁਣ ਕੇ ਪੱਕਾ ਸ਼ਰਈ ਮੁਸਲਮਾਨ ਸੀ, ਭਰੋਸਾ ਬਣ ਗਿਆ ਗੁਰੂ ਸਾਹਿਬ ਦੇ ਬਚਨਾਂ ਤੇ। ਮਹਾਰਾਜ ਜੀ ਨੂੰ ਕਹਿਣ ਲੱਗਾ ਸਤਿਗੁਰੂ ਜੀ ਵਿਆਜ ਲੈਣਾ ਸਾਡੇ ਧਰਮ ਵਿੱਚ ਨਹੀਂ ਹੈ, ਵਿਆਜ ਲੈਣਾ ਸਾਡੇ ਧਰਮ ਦੇ ਵਿੱਚ ਹਰਾਮ ਕਿਹਾ ਜਾਂਦਾ ਹੈ।
ਰਾਵਰ ਆਇਸ ਨਹੀਂ ਬੋਰੈ,
ਪਰ ਮਹਾਰਾਜ ਮੈਂ ਤੁਹਾਡੀ ਆਗਿਆ ਨਹੀਂ ਮੋੜਾਂਗਾ, ਤੁਹਾਡਾ ਹੁਕਮ ਨਹੀਂ ਮੋੜਾਂਗਾ।
ਮੁੱਲ ਹੈਨ ਕੋ ਸੋ ਅਮ ਲੋਰੈ,
ਇਹ ਜਿਹੜਾ ਘੋੜਿਆਂ ਦਾ ਮੁੱਲ ਹੈ ਮੈਂ ਇਹ ਉਦੋਂ ਹੀ ਲੈ ਲਵਾਂਗਾ।
ਭਏ ਪ੍ਰਸੰਨ ਪਨੀ ਪੁਨ ਬਾਨੇ, ਸਾਧ ਸਾਧ ਇਮਾਨ ਮਾਨੇ।
ਮਹਾਰਾਜ ਜੀ ਬੜੇ ਖੁਸ਼ ਹੋਏ ਤੇ ਬੋਲੇ ਸ਼ਾਬਾਸ਼ ਹੈ ਤੇਰੇ ਪਠਾਨ ਦੇ ਬੱਚਿਆ, ਸ਼ਾਬਾਸ਼ ਹੈ ਤੇਰੇ ਇਮਾਨ ਦੇ ਕਿ ਤੂੰ ਆਪਣੇ ਇਮਾਨ ਤੇ ਟਿਕਿਆ ਹੋਇਆ।
ਇਹ ਕਾਗਜ਼ ਜੋ ਲਿਖਿਓ ਹਮਾਰਾ,
ਮਹਾਰਾਜ ਕਹਿੰਦੇ ਆ ਜਿਹੜਾ ਕਾਗਜ਼ ਸਾਡੇ ਹੱਥਾਂ ਦਾ ਲਿਖਿਆ ਹੋਇਆ,
ਮਾਨੈ ਸਭ ਸਿੰਘਨ ਸਰਦਾਰਾ,
ਜਿੰਨੇ ਸਿੰਘ ਸਰਦਾਰ ਹੋਣਗੇ ਉਹ ਸਾਰੇ ਇਸ ਕਾਗਜ਼ ਨੂੰ ਮੰਨਣਗੇ।
ਦੋਗਨ ਚਗੂਨਾ ਦਸ ਗੁਣ ਧਨ ਕੋ,
ਜਿਹੜੇ ਸਿੰਘ ਸਰਦਾਰ ਕੋਲ ਲੈ ਕੇ ਜਾਏਗਾ ਸਾਰੇ ਤੈਨੂੰ 11-11 ਹਜ਼ਾਰ ਦੇਣਗੇ। ਯਾਨੀ ਕਿ ਜਿੰਨਾ ਤੂੰ ਦਿੱਤਾ ਤੈਨੂੰ ਦੁੱਗਣਾ ਤਿੱਗਣਾ ਚਾਰ ਗੁਣਾ ਦਸ ਗੁਣਾ ਹੋ ਕੇ ਮਿਲੇਗਾ।
ਤਬੈ ਰੱਖੋ ਫਿਰ ਮਨ ਕੈ,
ਉਦੋਂ ਫਿਰ ਇਹ ਤੂੰ ਲੈ ਲਵੈ, ਲੈ ਲਵੀ ਆਪਣੇ ਪੈਸੇ, ਆਪਣੇ ਮਨ ਚ ਭਰੋਸਾ ਰੱਖ।
ਤੂੰ ਸੰਤਤ ਕੋ ਮੈਦ ਗੁਜ਼ਾਰਾ,
ਤੇਰੀ ਜਿਹੜੀ ਸੰਤਾਨ ਹੈ ਇਸੇ ਸਾਡੀ ਲਿਖਤ ਦੇ ਆਸਰੇ ਉਹਨਾਂ ਦਾ ਗੁਜ਼ਾਰਾ ਚੱਲਦਾ ਰਹੇਗਾ।
ਹੋਈ ਹੈ ਬਿਨ ਸੰਸੈ ਸੁਖ ਭਾਰਾ,
ਬਿਨਾਂ ਸੰਸੈ ਤੈਨੂੰ ਭਾਰੀ ਸੁਖ ਦੀ ਪ੍ਰਾਪਤੀ ਹੋਵੇਗੀ।
ਸੰਤ ਖਾਨ ਪਗ ਟੇਕਿਓ ਮਾਥਾ,
ਸੁਣ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਇਸ ਖਾਨ ਨੇ ਮੱਥਾ ਟੇਕਿਆ।
ਰੁਖਸਦ ਭਇਓ ਜੋਰ ਕਰ ਹਾਥਾ,
ਸਤਿਗੁਰਾਂ ਦੇ ਕੋਲੋਂ ਨਮਸਕਾਰ ਕਰਕੇ ਖਾਨ ਰੁਖਸਦ ਹੋਇਆ ਹੈ।
ਜਬੈ ਖਾਲਸਾ ਬਿਦਤਿਓ ਭਾਰੀ,
ਜਦੋਂ ਪੰਥ ਪ੍ਰਗਟ ਹੋਇਆ ਖਾਲਸੇ ਪੰਥ ਦਾ ਬੋਲਬਾਲਾ ਹੋਇਆ।
ਭਇਓ ਰਾਜ ਲੀਨੋ ਰਿਪ ਮਾਰੀ,
ਖਾਲਸੇ ਨੇ ਰਾਜ ਪ੍ਰਾਪਤ ਕੀਤਾ ਦੁਸ਼ਮਣਾਂ ਨੂੰ ਸੋਧਾ ਲਾ ਕੇ ਮਾਰ ਕੇ।
ਤਬ ਸਰਦਾਰਨ ਕੇ ਟਿਗ ਗਏ, ਧਨ ਗਨ ਸੁਖ ਤੋਂ ਪ੍ਰਾਪਤ ਭਇਓ।
ਉਸ ਵੇਲੇ ਫਿਰ ਮਹਾਰਾਜ ਜੀ ਦੀ ਲਿਖਤ ਲੈ ਕੇ ਉਹਨਾਂ ਸਰਦਾਰ ਜਥੇਦਾਰਾਂ ਕੋਲ ਗਿਆ ਔਰ ਜਾ ਕੇ ਅਣਗਿਣਤ ਧਨ ਉਹਨਾਂ ਸਰਦਾਰਾਂ ਕੋਲੋਂ ਸਿੱਖਾਂ ਕੋਲੋਂ ਇਹਨੇ ਪ੍ਰਾਪਤ ਕੀਤਾ।
ਸੰਤਤ ਧਨੀ ਵਿਸਾਲ ਭਏ ਹੈ,
ਇਹਦਾ ਇਹਦੀ ਜਿਹੜੀ ਸੰਤਾਨ ਸੀ ਉਹ ਬੜੀ ਧਨਵਾਨ ਹੋ ਗਈ।
ਆਦਰ ਸਿੰਘਨ ਸਭ ਦਏ ਹੈ,
ਔਰ ਸਿੰਘਾਂ ਨੇ ਵੀ ਬੜੇ ਆਦਰ ਨਾਲ ਇਹਦਾ ਜਿਹੜੀ ਲਿਖਤ ਸੀ ਉਹਦਾ ਸਤਿਕਾਰ ਕਰਕੇ ਇਹਨੂੰ ਮਾਇਆ ਦਿੱਤੀ।
ਇਸ ਬਿਧ ਸਤਿਗੁਰ ਦਿਵਸ ਬਿਤਾਏ,
ਇਸ ਤਰ੍ਹਾਂ ਕਲਗੀਧਰ ਜੀ ਕੌਤਕ ਕਰਦੇ ਸ੍ਰੀ ਹਜ਼ੂਰ ਸਾਹਿਬ ਵਿਖੇ ਦਿਨ ਬਤੀਤ ਕਰ ਰਹੇ ਨੇ।
ਚਲਨ ਬਿਖੁੰਟ ਸਮੋਨੀ ਰਾਏ,
ਮਹਾਰਾਜ ਜੀ ਵੇਖਦੇ ਨੇ ਕਿ ਹੁਣ ਸੱਚਖੰਡ ਜਾਣ ਦਾ ਸਮਾਂ ਨੇੜੇ ਆ ਪਹੁੰਚਿਆ ਹੈ, ਹੁਣ ਬੈਕੁੰਠ ਧਾਮ ਨੂੰ ਪ੍ਰਸਥਾਨ ਕਰਨ ਦਾ ਸਮਾਂ ਆ ਪਹੁੰਚਿਆ ਹੈ।
ਆਵਤ ਸਾਧ ਜਮਾਤ ਉਦਾਸੀ,
ਬੜੇ ਬੜੇ ਉਦਾਸੀ ਸਾਧੂ ਜਿਹੜੇ ਉਦਾਸੀ ਸੰਪਰਦਾ ਦੇ ਮਹਾਂਪੁਰਖ ਨੇ, ਖਾਲਸਾ ਜੀ ਉਦਾਸੀ ਨਿਰਮਲੇ ਇਹ ਖਾਲਸੇ ਪੰਥ ਦੀਆਂ ਬਾਹਾਂ ਨੇ ਸਾਡੀਆਂ। ਬੜਾ ਲੰਮਾ ਅਰਸਾ ਉਦਾਸੀ ਮਹਾਂਪੁਰਖਾਂ ਤੇ ਨਿਰਮਲੇ ਮਹਾਂਪੁਰਖਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਹੈ। ਅੱਜ ਜਿਨ੍ਹਾਂ ਨੂੰ ਇਤਿਹਾਸ ਦਾ ਪਤਾ ਨਹੀਂ, ਜਿਨ੍ਹਾਂ ਨੇ ਕੁਝ ਪੜਿਆ ਨਹੀਂ ਹੁੰਦਾ, ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਲ ਈਡੀ ਇਲ ਹੁੰਦੀ ਹੈ ਕਿ ਕੁੱਕੜ ਹੁੰਦਾ, ਇੰਨਾ ਵੀ ਗਿਆਨ ਨਹੀਂ ਹੁੰਦਾ, ਉਹ ਇਹਨਾਂ ਦੇ ਭਗਵੇ ਰੰਗ ਦੇ ਕੱਪੜਿਆਂ ਨੂੰ ਵੇਖ ਕੇ ਕਹਿਣ ਲੱਗ ਪੈਂਦੇ ਨੇ ਜੀ ਇਹ ਤਾਂ ਹਿੰਦੂ ਨੇ। ਖਾਲਸਾ ਜੀ ਉਦਾਸੀ ਤੇ ਨਿਰਮਲੇ ਮਹਾਂਪੁਰਖਾਂ ਦੀ ਸੰਪਰਦਾ ਜਿਹੜੀ ਹੈ ਗੁਰੂ ਘਰ ਵਿੱਚ ਪੁਰਾਤਨ ਸਮੇਂ ਤੋਂ ਚੱਲਦੀ ਆ ਰਹੀ ਹੈ। ਤੋ ਉਦਾਸੀ ਸਾਧੂ ਭਾਈ ਸੰਤੋਖ ਸਿੰਘ ਜੀ ਇੱਥੇ ਲਿਖ ਰਹੇ ਨੇ ਕਿ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਚੱਲ ਕੇ ਆਉਂਦੇ ਹਨ।
ਦਰਸ਼ਨ ਕਰ ਬੰਦੇ ਰਹਿ ਪਾਸੇ,
ਮਹਾਰਾਜ ਜੀ ਦੇ ਦਰਸ਼ਨ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਵੰਦਨਾ ਕਰਕੇ ਮਹਾਰਾਜ ਜੀ ਦੇ ਕੋਲ ਰਹਿੰਦੇ ਹਨ।
ਲੈ ਧਿਆਵਲ ਰਸਤੇ ਹਮੇਸ਼,
ਮਹਾਰਾਜ ਜੀ ਕੋਲੋਂ ਰੋਜ਼ ਧਿਆਵਲ ਕੜਾਹ ਪ੍ਰਸ਼ਾਦ ਦੀਆਂ ਰਸਤਾਂ ਲੈਂਦੇ ਹਨ।
ਸਿਮਰੈ ਸਤਿਗੁਰ ਕੋ ਉਪਦੇਸ਼,
ਸਤਿਗੁਰਾਂ ਦਾ ਜਿਹੜਾ ਦਿੱਤਾ ਹੋਇਆ ਉਪਦੇਸ਼ ਹੈ ਉਸ ਉਪਦੇਸ਼ ਨੂੰ ਸਿਮਰਦੇ ਨੇ। ਗੁਰੂ ਸਾਹਿਬ ਨੇ ਕੀ ਉਪਦੇਸ਼ ਦਿੱਤਾ ਹੈ? ਸਤਿਗੁਰਾਂ ਨੇ ਉਪਦੇਸ਼ ਦਿੱਤਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰ ਹੋ ਏਕ ਕੀ ਸਰਨਾ, ਇਹ ਜਿਹੜਾ ਉਪਦੇਸ਼ ਹੈ ਇਸ ਨੂੰ ਸਿਮਰਦੇ ਹਨ।
ਦੇਗ ਹੋਤ ਵਰਤੈ ਜਿਸ ਬਾਰੇ,
ਖਾਲਸਾ ਜੀ ਜਦੋਂ ਦੇਗ ਤਿਆਰ ਹੁੰਦੀ ਹੈ ਤੇ ਦੇਗ ਵਰਤਦੀ ਹੈ ਨਾ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤਦੀਆਂ ਨੇ,
ਤਾਂ ਇਸ ਮੈਂ ਰੋਲਾ ਪਰ ਭਾਰੀ,
ਉਸ ਵੇਲੇ ਇੱਕਦਮ ਰੌਲਾ ਪੈ ਜਾਂਦਾ, ਇੱਕਦਮ ਭਗਦੜ ਜੀ ਮੱਚ ਜਾਂਦੀ ਹੈ।
ਇੱਕ ਦਿਨ ਸ਼ਾਹ ਬਹਾਦਰ ਸੁਣਿਓ,
ਇੱਕ ਦਿਨ ਬਹਾਦਰ ਸ਼ਾਹ ਨੇੜੇ ਸੀ ਉਹਨੇ ਸੁਣ ਲਿਆ, ਜਦੋਂ ਦੇਗ ਵਰਤ ਰਹੀ ਸੀ ਨਾ ਤੇ ਥੋੜਾ ਜਾ ਰੋਲਾ ਰੱਪਾ ਉਹਨੇ ਸੁਣ ਲਿਆ।
ਆਪਣੀ ਉਮਰਾਵਨ ਮੈਂ ਭਨਿਓ,
ਉਹਨੇ ਆਪਣੇ ਉਮਰਾਵਾਂ ਵਿੱਚ ਆਪਣੇ ਅਫਸਰਾਂ ਵਿੱਚ ਇਹ ਗੱਲ ਕਹੀ।
ਐ ਸੁਨੀਅਤ ਕੈਸੇ ਬੜ ਰੋਰਾ,
ਕਹਿੰਦਾ ਭਈਆ ਰੋਲਾ ਕਿਸ ਗੱਲ ਦਾ ਸੁਣਾਈ ਦੇ ਰਿਹਾ।
ਲਕੀਤ ਗੁਰੂ ਸਿਮਰ ਕੀ ਠੋਰਾ,
ਕਹਿੰਦੇ ਵੀ ਇਹ ਜਿਹੜਾ ਸ਼ੋਰ ਸੁਣਾਈ ਦੇ ਰਿਹਾ ਲੱਗਦਾ ਗੁਰੂ ਸਾਹਿਬ ਦੇ ਡੇਰੇ ਚੋਂ ਆਵਾਜ਼ ਆ ਰਹੀ ਹੈ।
ਸੁਧੇਤ ਮਾਨਵ ਸ਼ੀਘਰ ਪਟਾਏ,
ਉਸੇ ਵਕਤ ਆਪਣਾ ਇੱਕ ਬੰਦਾ ਭੇਜਿਆ ਵੀ ਜਾ ਕੇ ਪਤਾ ਕਰੋ ਵੀ ਇਹ ਰੋਲਾ ਕਿਉਂ ਪਿਆ ਹੋਇਆ।
ਹੁਣ ਕਾਰਨ ਕੋ ਹੱਟ ਕਰ ਆਇਓ,
ਉਹ ਜਾ ਕੇ ਵੇਖਿਆ ਤੇ ਵੇਖ ਕੇ ਉਹ ਵਾਪਸ ਆ ਕੇ ਬਹਾਦਰ ਸ਼ਾਹ ਨੂੰ ਦੱਸਣ ਲੱਗਾ।
ਹੱਥ ਜੋੜ ਕਰ ਅਰਜ਼ ਗੁਜ਼ਾਰੀ,
ਹੱਥ ਜੋੜ ਕੇ ਬਹਾਦਰ ਸ਼ਾਹ ਨੂੰ ਦੱਸਦਿਆਂ ਕਹਿਣ ਲੱਗਾ,
ਵਰਤੈ ਦੇਗ ਗੁਰੂ ਕੀ ਭਾਰੀ,
ਗੁਰੂ ਕੀ ਦੇਗ ਵਰਤ ਰਹੀ ਹੈ, ਤੇ ਦੇਗ ਵਰਤਣ ਕਰਕੇ ਸ਼ੋਰ ਮਚਿਆ ਹੋਇਆ, ਕਿਉਂਕਿ ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਗ ਬਣਵਾ ਕੇ ਨਾ ਕਹਿੰਦੇ ਸੀ ਲੁੱਟ ਲਓ, ਤੇ ਜਦੋਂ ਦੇਗ ਲੁੱਟਦੇ ਸੀ ਸਿੰਘ ਤੇ ਕੋਈ ਕਿਲੋ ਕੋਈ ਦੋ ਦੋ ਸੇਰ ਕੋਈ ਚਾਰ ਸੇਰ ਏਦਾਂ ਖੁੱਲੇ ਗੱਫੇ ਲੈ ਕੇ ਜਾਂਦੇ ਤੇ ਰੋਲਾ ਪੈ ਜਾਂਦਾ ਸੀ। ਇਹ ਸਤਿਗੁਰੂ ਜੀ ਚੋਜ ਕਰਾਇਆ ਕਰਦੇ ਸਨ ਕਈ ਵਾਰ, ਤੇ ਉਹਨਾਂ ਨੂੰ ਸੀ ਪਤਾ ਇਹ ਮਰਿਆਦਾ ਦਾ, ਬਹਾਦਰ ਸ਼ਾਹ ਦੇ ਕੋਲੇ ਪਤਾ ਲੱਗਾ, ਉਹਨਾਂ ਨੇ ਜਾ ਕੇ ਦੱਸਿਆ ਵੀ ਗੁਰੂ ਦੀ ਦੇਗ ਵਰਤ ਰਹੀ ਹੈ।
ਲੇਤ ਸੁਦੇਤ ਖਾਲਸਾ ਬ੍ਰਿੰਦ,
ਉੱਥੇ ਖਾਲਸਾ ਦੇਗ ਲੈ ਰਿਹਾ ਦੇ ਰਿਹਾ, ਸੈਂਕੜਿਆਂ ਦੀ ਗਿਣਤੀ ਚ ਇਕੱਠੇ ਹੋਏ ਨੇ ਸਿੰਘ।
ਬੋਲ ਤੇ ਆਪਸ ਬਿਕਾ ਬਿਲੰਦ,
ਉਹ ਆਪਸ ਵਿੱਚ ਗੱਲਾਂ ਕਰ ਰਹੇ ਨੇ, ਬੋਲ ਬੋਲ ਕੇ ਦੇਗ ਲੈ ਰਹੇ ਨੇ।
ਕੋ ਜਾਚਤ ਠਹਿਰਾਵਤ ਕੋਈ,
ਕਹਿੰਦਾ ਮੈਂ ਪਹਿਲਾਂ ਲੈਣੀ ਆ, ਕੋਈ ਕਹਿੰਦਾ ਵੀ ਤੂੰ ਠਹਿਰ ਜਾ ਪਹਿਲਾਂ ਮੈਂ ਲੈਣੀ ਆ, ਏਦਾਂ ਇੱਕ ਦੂਜੇ ਨੂੰ ਰੋਕ ਰੋਕ ਕੇ ਦੇਗ ਲੈ ਰਹੇ ਨੇ।
ਉਹ ਵਰਜਿਤ ਕੋ ਰਿਸ ਮੈਂ ਹੋਈ,
ਕੋਈ ਵਰਜਦਾ ਹੈ ਤੇ ਕੋਈ ਰੋਸ ਵਿੱਚ ਵੀ ਆਇਆ ਹੋਇਆ।
ਸੁਣ ਬਿਰਤੰਤ ਕੋ ਸ਼ਾਹ ਵਿਚਾਰਾ,
ਬਹਾਦਰ ਸ਼ਾਹ ਨੇ ਜਦੋਂ ਇਹ ਗੱਲ ਸੁਣੀ ਤੇ ਸੁਣ ਕੇ ਨੇ ਵਿਚਾਰ ਕੀਤੀ,
ਉਹਦਾ ਸਹਿਤ ਰਹਿ ਪੰਥੀ ਉਦਾਰਾ,
ਕਹਿੰਦਾ ਲੱਗਦਾ ਵੀ ਗੁਰੂ ਸਾਹਿਬ ਦੇ ਕੋਲ ਜਿਹੜੇ ਸਿੰਘ ਨੇ ਉਹ ਭੁੱਖੇ ਰਹਿੰਦੇ ਨੇ, ਉਹਨਾਂ ਦੇ ਕੋਲ ਲੱਗਦਾ ਵੀ ਰਸਤ ਘੱਟ ਹੁੰਦੀ ਹੈ, ਦੇਗ ਘੱਟ ਹੁੰਦੀ, ਖਾਣ ਵਾਲੇ ਜ਼ਿਆਦਾ ਹੁੰਦੇ ਨੇ, ਇਸ ਕਰਕੇ ਰੋਲਾ ਪੈਂਦਾ ਹੋਵੇਗਾ। ਉਹਨੇ ਇਹ ਸਮਝ ਲਿਆ ਬਹਾਦਰ ਸ਼ਾਹ ਨੇ,
ਅਲਪ ਆਮਦਨ ਹੈ ਇਸ ਦੇਸ਼,
ਗੁਰੂ ਸਾਹਿਬ ਜੀ ਇੱਥੇ ਨਵੇਂ ਇਲਾਕੇ ਚ ਆਏ ਨੇ, ਇੱਥੇ ਉਹਨਾਂ ਨੂੰ ਆਮਦਨ ਥੋੜੀ ਹੈ, ਇੱਥੇ ਉਹਨਾਂ ਦੀ ਸਿੱਖੀ ਸੇਵਕੀ ਵੀ ਘੱਟ ਹੈ,
ਜਨਹਾਰ ਨਰ ਮਿਲੇ ਵਿਸ਼ੇਸ਼,
ਉਹ ਜਿਹੜੇ ਛਕਣ ਵਾਲੇ ਨੇ ਉਹ ਜ਼ਿਆਦਾ ਨੇ, ਔਰ ਜਿਹੜੇ ਭੇਟਾ ਕਰਨ ਵਾਲੇ ਨੇ ਉਹ ਥੋੜੇ ਨੇ।
ਦਰਬ ਰੋਜ਼ ਕੋ ਕੁਛ ਕਰ ਦਿਨੋ,
ਬਹਾਦਰ ਸ਼ਾਹ ਨੇ ਕੁਝ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ ਵੀ ਗੁਰੂ ਸਾਹਿਬ ਦੀ ਦੇਗ ਵਾਸਤੇ, ਉਹਨੇ ਕੁਝ ਰੁਪਈਏ ਭੇਜਣੇ ਸ਼ੁਰੂ ਕਰ ਦਿੱਤੇ।
ਲੰਗਰ ਹਿਤ ਸੁਨਾਮਨ ਕੀਨੋ,
ਔਰ ਸੁਣਾ ਕੇ ਕਹਿ ਦਿੱਤਾ ਵੀ ਇਹ ਜਿਹੜੇ ਪੈਸੇ ਨੇ ਗੁਰੂ ਕੀ ਦੇਗ ਵਾਸਤੇ ਲੰਗਰ ਵਾਸਤੇ ਨੇ।
ਲੈ ਲੈ ਰਸਤ ਖਰੀਦ ਮਿਸਾਲਾ,
ਉਹ ਜਿਹੜੇ ਪੈਸੇ ਆਏ ਉਹਦੀਆਂ ਵੀ ਰਸਤਾਂ ਖਰੀਦ ਕੇ,
ਬਣੇ ਤੇ ਹਵਲ ਕਰਿਓ ਕਿਰਪਾਲਾ,
ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੋ ਜਾਂਦੀ ਆ, ਉਹ ਫਿਰ ਦੇਗ ਵਰਤਦੀ ਹੈ,
ਵਰਤਨ ਲਾਗ ਮਚਿਓ ਬੜ ਰੋਰਾ,
ਕਹਿੰਦੇ ਫਿਰ ਅਗਲੇ ਦਿਨ ਜਦੋਂ ਦੇਗ ਵਰਤੀ ਤੇ ਫਿਰ ਰੌਲਾ ਪੈ ਗਿਆ, ਇਕਦਮ ਫਿਰ ਸ਼ੋਰ ਪੈ ਗਿਆ।
ਨੀਅਤ ਦੂਰ ਦੂਰ ਕੀ ਠੋਰਾ,
ਦੂਰ ਦੂਰ ਤੱਕ ਉਹ ਆਵਾਜ਼ ਸੁਣਾਈ ਦਿੰਦੀ ਹੈ,
ਆਏ ਨਿਤਾ ਪਰ ਦਰਬ ਕਨੇਰਾ।
ਬਹਾਦਰ ਸ਼ਾਹ ਰੋਜ਼ ਪੈਸੇ ਭੇਜਦਾ, ਰੋਜ਼ ਦੇਗ ਤਿਆਰ ਹੁੰਦੀ ਹੈ ਤੇ ਦੇਗ ਵਰਤਦੀ ਆ, ਪਰ ਉਹ ਰੋਲਾ ਵੀ ਰੋਜ਼ ਹੀ ਪੈਂਦਾ
ਹੈ,
ਲਾਹਲ ਨੀ ਮਿਟਿਆ। ਉਹ ਕਹਿੰਦਾ ਸ਼ੋਰ ਤਾਂ ਫਿਰ ਪੈ ਰਿਹਾ, ਰੋਜ਼ ਉਸੇ ਤਰ੍ਹਾਂ ਰੋਲਾ ਪੈ ਰਿਹਾ।
ਦਿਨ ਅਟਕ ਮੈਂ ਪੁਨ ਸੁਣ ਛਾਓ,
ਕਹਿੰਦੇ ਅਟਕ ਦਿਨ ਬਹਾਦਰ ਸ਼ਾਹ ਇਸੇ ਤਰ੍ਹਾਂ ਸੁਣਦਾ ਰਿਹਾ।
ਜਾਣੇ ਉਹ ਖਰਚ ਬੜਿਓ ਗੁਰ ਪਾਓ,
ਉਹਨੇ ਸਮਝਿਆ ਵੀ ਪੈਸੇ ਮੈਂ ਥੋੜੇ ਭੇਜਦਾ ਤੇ ਖਰਚਾ ਗੁਰੂ ਜੀ ਕੋਲ ਜ਼ਿਆਦਾ ਹੈ।
ਸਰਬ ਪ੍ਰਥਮ ਤੇ ਘਨੋ ਪਠਾਇਓ,
ਉਹਨੇ ਜਿੰਨਾ ਪੈਸਾ ਪਹਿਲਾਂ ਭੇਜਦਾ ਸੀ ਉਹਦੇ ਨਾਲੋਂ ਦੁੱਗਣਾ ਕਰ ਦਿੱਤਾ, ਦੁੱਗਣੇ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ।
ਲੰਗਰ ਕਰੋ ਜਿਤਕ ਮਨ ਭਾਇਓ,
ਕਹਿੰਦਾ ਜਿੰਨਾ ਮਨ ਭਾਉਂਦਾ ਖੁੱਲਾ ਲੰਗਰ ਤਿਆਰ ਕਰੋ।
ਅਦਕ ਦਰਬ ਕੋ ਪਤਵਤ ਜਿਉਂ ਜਿਉਂ ਰੋਰਾ ਵਧਤ ਦੇਗ ਮੈਂ ਤਿਉਂ ਤਿਉਂ,
ਇਹਦਾ ਜਿੰਨਾ ਪੈਸਾ ਉਹ ਵੱਧ ਤੋਂ ਵੱਧ ਭੇਜਦਾ ਓਨਾ ਹੀ ਰੋਲਾ ਜ਼ਿਆਦਾ ਪੈਂਦਾ, ਓਨਾ ਹੀ ਸ਼ੋਰ ਜ਼ਿਆਦਾ ਪੈਂਦਾ ਹੈ।
ਦਇਆ ਸਿੰਘ ਪਹੁੰਚਿਓ ਕਿਸ ਕਾਰਨ,
ਕਿਸੇ ਦਿਨ ਸੁਭਾਵਕ ਭਾਈ ਦਇਆ ਸਿੰਘ ਜੀ ਬਹਾਦਰ ਸ਼ਾਹ ਕੋਲ ਗਏ, ਸੁਭਾਵਕ ਹੀ ਬਹਾਦਰ ਸ਼ਾਹ ਨਾਲ ਮੇਲ ਹੋਇਆ।
ਪ੍ਰਸੰਗ ਸਭ ਕੀ ਨੇ ਉਚਾਰਨ,
ਇਹ ਪ੍ਰਸੰਗ ਬਹਾਦਰ ਸ਼ਾਹ ਨੇ ਉਚਾਰਿਆ, ਭਾਈ ਦਇਆ ਸਿੰਘ ਨੂੰ ਕਹਿਣ ਲੱਗਾ,
ਸ਼ੁਦਤ ਰਹਿਤ ਲੱਕ ਦਰਬ ਪਠਾਮੋ,
ਲੱਗਾ ਵੀ ਮੈਨੂੰ ਏਦਾਂ ਜਾਪਿਆ ਵੀ ਸਿੰਘ ਸ਼ਾਇਦ ਭੁੱਖੇ ਰਹਿੰਦੇ ਨੇ ਖਾਲਸਾ, ਤੇ ਮੈਂ ਉਹਨਾਂ ਕੋਲ ਜ਼ਿਆਦਾ ਮਾਇਆ ਭੇਜਦਾ, ਜਿੰਨੀ ਮਾਇਆ ਵੱਧ ਭੇਜਦਾ ਲੰਗਰਾਂ ਵਾਸਤੇ ਓਨਾ ਹੀ ਜ਼ਿਆਦਾ ਰੋਲਾ ਪੈਂਦਾ, ਪਤਾ ਨੀ ਕੀ ਗੱਲ ਹੈ।
ਤਿਉਂ ਤਿਉਂ ਅਧਿਕ ਰੋਲ ਸੁਣ ਪਾਵੋ,
ਤਿਵੇਂ ਤਿਵੇਂ ਅਧਿਕ ਰੋਲਾ ਸੁਣਾਈ ਦਿੰਦਾ ਹੈ।
ਇਹ ਕਾਰਨ ਕਿਆ ਦਿਓ ਬਤਾਏ,
ਇਹਦੇ ਵਿੱਚ ਕੀ ਕਾਰਨ ਹੈ ਮੈਨੂੰ ਦੱਸੋ।
ਦਇਆ ਸਿੰਘ ਤਵ ਕਯੋ ਸੁਣਾਏ,
ਸੁਣ ਕੇ ਭਾਈ ਦਇਆ ਸਿੰਘ ਜੀ ਬੋਲੇ,
ਪੰਥ ਖਾਲਸੇ ਮੈਂ ਬੜ ਰੋਰਾ, ਕਰਿਓ ਬਚਨ ਸੋਡੀ ਸਿਰ ਮੋਰਾ।
ਭਾਈ ਦਇਆ ਸਿੰਘ ਜੀ ਬੋਲੇ, ਕਹਿਣ ਲੱਗੇ ਬਹਾਦਰ ਸ਼ਾਹ ਇਹ ਜਿਹੜਾ ਖਾਲਸੇ ਪੰਥ ਚ ਸ਼ੋਰ ਤੈਨੂੰ ਸੁਣਾਈ ਦਿੰਦਾ, ਦਰਅਸਲ ਇਹ ਬਚਨ ਦਸਵੇਂ ਪਾਤਸ਼ਾਹ ਦੇ ਹੋਏ ਹੋਏ ਨੇ ਕਿ ਜਦੋਂ ਦੇਗ ਵਰਤੇਗੀ ਉਦੋਂ ਇਸ ਤਰ੍ਹਾਂ ਦਾ ਥੋੜਾ ਬਹੁਤਾ ਹਲਚਲ ਸ਼ੋਰ ਹੁੰਦਾ ਹੀ ਹੁੰਦਾ। ਇਹ ਦਸਵੇਂ ਪਾਤਸ਼ਾਹ ਦੇ ਬਚਨ ਕੀਤੇ ਹੋਏ ਨੇ।
ਕਿਉਂ ਮਿਟ ਨਹੀਂ ਅਬ ਸੋਏ,
ਬਚਨ ਜਿਹੜੇ ਗੁਰਦੇਵ ਨੇ ਕੀਤੇ ਹੋਏ ਨੇ ਇਹ ਨੀ ਮਿਟਣ ਵਾਲੇ।
ਤੈ ਕਛੂ ਸ਼ੋਰ ਬਡ ਹੋਏ,
ਇਹਨਾਂ ਸਮਝ ਵੀ ਉੱਥੇ ਘੱਟ ਹੈ, ਭਾਵੇਂ ਤੂੰ ਲੱਖ ਰੁਪਈਆ ਭੇਜ ਦੇ ਤਾਂ ਵੀ ਏਦਾਂ ਹੀ ਰਹੇਗਾ ਇਹ ਸ਼ੋਰ। ਇਹ ਤਾਂ ਦਸਵੇਂ ਪਾਤਸ਼ਾਹ ਦੇ ਬਚਨ ਹੋਏ ਨੇ।
ਬਿਸਮਿਓ ਸੰਤ ਬਹਾਦਰ ਸ਼ਾਹ,
ਇਹ ਸੁਣ ਕੇ ਬਹਾਦਰ ਸ਼ਾਹ ਬੜਾ ਹੈਰਾਨ ਹੋਇਆ।
ਜਾਣਿਓ ਦਲ ਦੀਰਗ ਗੁਰ ਪਾਉ,
ਉਹਨੇ ਜਾਣਿਆ ਕਿ ਸਤਿਗੁਰਾਂ ਦੇ ਪਾਸ ਵੱਡਾ ਭਾਰੀ ਦੀਰਘ ਦਲ ਹੈ।
ਰਿਓ ਪਚਾਵਤ ਦਰਬ ਕਨੇਰਾ, ਲੰਗਰ ਵਰਤੈ ਬਡੋ ਬਡੇਰਾ।
ਏਦਾਂ ਉਹਨੇ ਬਹੁਤ ਸਾਰਾ ਧਨ ਮਾਇਆ ਜਿਹੜੀ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੇਜਣੀ ਸ਼ੁਰੂ ਕੀਤੀ।
ਇੱਕ ਦਿਨ ਦਇਆ ਸਿੰਘ ਜੀ ਆਏ,
ਖਾਲਸਾ ਜੀ ਇਸੇ ਤਰ੍ਹਾਂ ਸਮਾਂ ਬੀਤਿਆ। ਇੱਕ ਦਿਨ ਭਾਈ ਦਇਆ ਸਿੰਘ ਜੀ ਆਏ,
ਸ੍ਰੀ ਗੁਰ ਪਾਤ ਬੈਠ ਸੁਖ ਪਾਏ।
ਭਾਈ ਦਇਆ ਸਿੰਘ ਜੀ ਕਲਗੀਧਰ ਜੀ ਕੋਲ ਬੈਠੇ ਸਨ, ਮਹਾਰਾਜ ਜੀ ਕੋਲ ਬੈਠਿਆਂ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ।
ਕੰਬਨੀ ਚੜੀ ਸਰੀਰ ਮੈਂ ਸੋਏ,
ਦਮ ਭਾਈ ਦਇਆ ਸਿੰਘ ਜੀ ਦੇ ਸਰੀਰ ਤੇ ਕੰਬਣੀ ਛਿੜ ਗਏ, ਇਕਦਮ ਸਰੀਰ ਤੇ ਕੰਬਣੀ ਛਿੜ ਗਈ।
ਆਨਿਓ ਅੰਤ ਸਮਾਤਨ ਹੋਏ,
ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਸਮਝਿਆ ਕਿ ਹੁਣ ਸਰੀਰ ਦਾ ਅੰਤਮ ਸਮਾਂ ਉਹ ਆ ਪਹੁੰਚਿਆ ਹੈ। ਹਾਂਜੀ,
ਸ੍ਰੀ ਗੁਰੂ ਕੋ ਕਰ ਬੰਦਨ ਤਬੈ,
ਭਾਈ ਦਇਆ ਸਿੰਘ ਜੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਵੰਦਨਾ ਕੀਤੀ।
ਗੋਦਾਵਰੀ ਮੰਜਨ ਕੀਏ ਤਬੈ,
ਗਏ ਗੋਦਾਵਰੀ ਦੇ ਨਿਰਮਲ ਜਲ ਚ ਭਾਈ ਦਇਆ ਸਿੰਘ ਜੀ ਨੇ ਜਾ ਕੇ ਇਸ਼ਨਾਨ ਕੀਤਾ।
ਜਪ ਜੀ ਪਾਠ ਕੀਨ ਤੇ ਸਮੈ,
ਉੱਥੇ ਜਾ ਕੇ ਸ੍ਰੀ ਜਪ ਜੀ ਸਾਹਿਬ ਦਾ ਪਾਠ ਕੀਤਾ।
ਦੇਤ ਜੀ ਪੰਜ ਭੂਤਕ ਛਿਨ ਮੈਂ,
ਇੱਕ ਛਿਨ ਚ ਜਪ ਜੀ ਸਾਹਿਬ ਦਾ ਪਾਠ ਕਰਕੇ ਪਿਆਰੇ ਭਾਈ ਦਇਆ ਸਿੰਘ ਜੀ ਨੇ
ਮਾਰੂ
ਆਪਣਾ ਸਰੀਰ ਤਿਆਗ ਦਿੱਤਾ।
ਮਾਰੂ ਪੜਨੇ ਲਗਾ ਰਬਾਬੇ,
ਰਬਾਬੀਆਂ ਨੇ ਮਾਰੂ ਰਾਗ ਪੜਨਾ ਸ਼ੁਰੂ ਕਰ ਦਿੱਤਾ। ਤਿਲੰਗ ਤੇ ਵਿਰਾਗਮਈ ਬੜਹੰਸ ਰਾਗ ਗਾਇਆ।
ਸ੍ਰੀ ਗੁਰ ਪੁੱਛਿਓ ਕੌਣ ਸਬਾਬੇ,
ਜਦੋਂ ਰਬਾਬੀਆਂ ਨੇ ਇਕਦਮ ਵਿਰਾਗਮਈ ਰਾਗ ਪੜੇ ਨਾ, ਕਲਗੀਧਰ ਜੀ ਨੇ ਸੁਣੇ ਤੇ ਸੁਣ ਕੇ ਮਹਾਰਾਜ ਜੀ ਕਹਿੰਦੇ ਵੀ ਕੀ ਸਬਾਬਾ, ਅੱਜ ਇਹ ਵਿਰਾਗਮਈ ਬਾਣੀ ਕਿਉਂ ਪੜੀ ਜਾ ਰਹੀ ਹੈ, ਅੱਜ ਵਿਰਾਗਮਈ ਰਾਗ ਕਿਉਂ ਪੜੇ ਜਾ ਰਹੇ ਨੇ।
ਹੱਥ ਜੋੜ ਸਿੱਖ ਅਰਜ ਗੁਜ਼ਾਰੇ, ਦਇਆ ਸਿੰਘ ਤਨ ਤਜ ਬਿਨ ਬਾਰੇ।
ਹੱਥ ਜੋੜ ਕੇ ਇੱਕ ਸਿੱਖ ਨੇ ਬੇਨਤੀ ਕੀਤੀ, ਆਖਿਆ ਮਹਾਰਾਜ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਆਪਣਾ ਸਰੀਰ ਤਿਆਗ ਕੇ ਸੱਚਖੰਡ ਗਮਨ ਕਰ ਗਏ ਨੇ।
ਸ੍ਰੀ ਗੁਰ ਕਹਿਓ ਕੌਣ ਹੈ ਕਾਰਨ,
ਮਹਾਰਾਜ ਜੀ ਕਹਿੰਦੇ ਕੀ ਕਾਰਨ ਬਣਿਆ ਹੈ।
ਅਮਰੇ ਬਿਨਾ ਮਿਲੇ ਜੇ ਪਧਾਰਨ,
ਭਾਈ ਦਇਆ ਸਿੰਘ ਜੀ ਸਾਨੂੰ ਮਿਲੇ ਬਿਨਾ ਤੇ ਸਾਡੇ ਕੋਲ ਆਗਿਆ ਲਏ ਬਿਨਾ ਕਿਵੇਂ ਚਲੇ ਗਏ, ਵੀ ਸਾਡੇ ਕੋਲ ਆਗਿਆ ਤਾਂ ਲਈ ਨੀ ਉਹਨਾਂ ਨੇ, ਨਾ ਹੀ ਸਾਨੂੰ ਮਿਲ ਕੇ ਗਏ ਨੇ।
ਜਾਓ ਸਿੱਖੋ ਕਹੋ ਸੁਣਾਏ ਸੰਦੇਸਾ ਹਮਰੇ ਲਈ ਜਾਏ,
ਜਾਓ ਸਿੱਖੋ ਜਾ ਕੇ ਸਾਡੇ ਵੱਲੋਂ ਭਾਈ ਦਇਆ ਸਿੰਘ ਜੀ ਦਾ ਜਿੱਥੇ ਸਰੀਰ ਪਿਆ ਨਾ ਉਹਨਾਂ ਨੂੰ ਜਾ ਕੇ ਸੁਣਾਓ ਤੇ ਸਾਡਾ ਸੁਨੇਹਾ ਭਾਈ ਦਇਆ ਸਿੰਘ ਨੂੰ ਦਿਓ।
ਦੋਹੇਰਾ ਚਿਤਾ ਮੈਂ ਥੋ ਤਨ ਧਰਿਓ ਤਬ ਸਿੰਘ ਹੁਕਮ ਸੁਣਾਏ।
ਕਹਿੰਦੇ ਭਾਈ ਦਇਆ ਸਿੰਘ ਜੀ ਦਾ ਸਰੀਰ ਉਦੋਂ ਚਿਤਾ ਤੇ ਰੱਖਿਆ ਹੋਇਆ ਸੀ, ਤਿਆਰੀ ਸੀ ਸੰਸਕਾਰ ਕਰਨ ਦੀ, ਇਹਨੇ ਨੂੰ ਸਿੰਘ ਉੱਥੇ ਜਾ ਪਹੁੰਚਿਆ, ਉਹਨੇ ਜਾ ਕੇ ਭਾਈ ਦਇਆ ਸਿੰਘ ਜੀ ਨੂੰ ਸੁਣਾਇਆ।
ਉੱਠੇ ਉਹ ਦਇਆ ਸਿੰਘ ਆਇਓ ਰਹੇ ਲੋਕ ਬਿਸਮਾਏ,
ਆਖਿਆ ਭਾਈ ਦਇਆ ਸਿੰਘ ਜੀ ਤੁਹਾਨੂੰ ਕਲਗੀਧਰ ਜੀ ਬੁਲਾ ਰਹੇ ਨੇ। ਕਹਿੰਦੇ ਜਦੋਂ ਭਾਈ ਦਇਆ ਸਿੰਘ ਜੀ ਨੇ ਸੁਣਿਆ ਤੇ ਭਾਈ ਸਾਹਿਬ ਜੀ ਚਿਤਾ ਤੋਂ ਉੱਠ ਕੇ ਖਲੋ ਗਏ। ਇੱਥੇ ਸੰਕੇਤ ਹੈ ਕਿ ਭਾਈ ਦਇਆ ਸਿੰਘ ਜੀ ਵਰਗੇ ਮਹਾਤਮਾ ਨਾ ਜਨਮ ਵਿੱਚ ਨੇ ਤੇ ਨਾ ਹੀ ਮਰਨ ਵਿੱਚ ਨੇ, ਉਹ ਆਪਣੀ ਸਵੈ ਇੱਛਾ ਨਾਲ ਆਉਂਦੇ ਨੇ ਔਰ ਸਵੈ ਇੱਛਾ ਨਾਲ ਜਾਂਦੇ ਨੇ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਮਹਾਂਪੁਰਸ਼ ਇਹੋ ਜਿਹੇ ਹੁੰਦੇ ਭਾਈ ਦਇਆ ਸਿੰਘ ਜੀ। ਕਹਿੰਦੇ ਉੱਠਦਿਆਂ ਖਲੋ ਗਏ ਉੱਠ ਕੇ ਔਰ ਚੱਲ ਕੇ ਕਲਗੀਧਰ ਜੀ ਕੋਲ ਆਏ।
ਕਰ ਬੰਦਨ ਐਸੇ ਕਹੇ ਸੱਚ ਖੰਡ ਕੇ ਪੌਰ,
ਔਰ ਆ ਕੇ ਸਤਿਗੁਰਾਂ ਨੂੰ ਵੰਦਨਾ ਕੀਤੀ, ਵੰਦਨਾ ਕਰਕੇ ਕਹਿਣ ਲੱਗੇ
ਸੱਚ ਖੰਡ ਕੇ ਪੌਰ ਲੰਗਤ ਤਾ ਤਾ ਹੁਕਮ ਸੁਣ ਹਟੇ ਆਇਓ ਇਸ ਟੋਰ।
ਭਾਈ ਸਾਹਿਬ ਕਹਿਣ ਲੱਗੇ ਮਹਾਰਾਜ ਮੈਂ ਹਾਲੇ ਸੱਚਖੰਡ ਦੇ ਦਰਵਾਜ਼ੇ ਤੇ ਪਹੁੰਚਿਆ ਹੀ ਸੀ, ਅੰਦਰ ਵੜਨਾ ਹੀ ਸੀ ਸੱਚਖੰਡ ਚ, ਤੇ ਉੱਥੇ ਤੁਹਾਡਾ ਹੁਕਮ ਪਹੁੰਚ ਗਿਆ ਤੇ ਤੁਹਾਡਾ ਹੁਕਮ ਸੁਣ ਕੇ ਮੈਂ ਉੱਥੋਂ ਵਾਪਸ ਮੁੜ ਕੇ ਆਇਆ। ਭਾਈ ਦਇਆ ਸਿੰਘ ਜੀ ਕਹਿੰਦੇ ਉੱਥੋਂ ਮੈਂ ਵਾਪਸ ਮੁੜ ਕੇ ਆਇਆ ਹਾਂ।
ਸੋਰਠਾ ਸ਼੍ਰੀ ਗੁਰ ਕਯੋ ਸੁਣਾਏ ਮਮ ਆਇਸ ਬਿਨ ਜੋ ਗਯੋ।
ਮਹਾਰਾਜ ਜੀ ਕਹਿੰਦੇ ਭਾਈ ਦਇਆ ਸਿੰਘ ਜੀ ਅਸੀਂ ਤਾਂ ਤੁਹਾਨੂੰ ਸੱਦਿਆ ਕਿ ਤੁਸੀਂ ਸਾਡੇ ਕੋਲੋਂ ਆਗਿਆ ਨਹੀਂ ਲਈ ਜਾਣ ਦੀ, ਅਸੀਂ ਵੀ ਸੁਨੇਹਾ ਭੇਜਣਾ ਸੀ ਅਕਾਲ ਪੁਰਖ ਦੇ ਦਰਬਾਰ ਵਿੱਚ ਜਿੱਥੇ ਤੁਸੀਂ ਜਾਣਾ, ਉੱਥੇ ਅਸੀਂ ਆਪਣਾ ਸੁਨੇਹਾ ਭੇਜਣਾ ਸੀ ਤੁਹਾਡੇ ਹੱਥ, ਤੇ ਤੁਸੀਂ ਸਾਡੇ ਕੋਲੋਂ ਆਗਿਆ ਲੈ ਕੇ ਨਹੀਂ ਗਏ।
ਜਾਂ ਤੇ ਲਿਓ ਬੁਲਾਏ ਲੋ ਸੰਦੇਸ਼ ਜਾਓ ਅਬੈ।
ਇਸ ਕਰਕੇ ਅਸੀਂ ਤੁਹਾਨੂੰ ਬੁਲਾਇਆ ਆਪਣੇ ਪਾਸ ਤੇ ਸਾਡਾ ਸੁਨੇਹਾ ਲੈ ਜਾਓ, ਸਾਡਾ ਸੰਦੇਸ਼ਾ ਲੈ ਜਾਓ ਸਕਾਲ ਪੁਰਖ ਦੇ ਦਰਬਾਰ ਵਿੱਚ ਭਾਈ ਸਾਹਿਬ ਜੀ ਜਿੱਥੇ ਤੁਸੀਂ ਜਾਣਾ ਹੈ।
ਸ਼੍ਰੀ ਮੁਖ ਵਾਕ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ।
ਕਲਗੀਆਂ ਵਾਲੇ ਪਾਤਸ਼ਾਹ ਨੇ ਇਹ ਸੁਨੇਹਾ ਦਿੱਤਾ, ਇਹ ਦੋ ਵਾਰੀ ਸ਼ਬਦ ਉਚਾਰਿਆ ਦਸਵੇਂ ਪਾਤਸ਼ਾਹ ਨੇ। ਇੱਕ ਵਾਰੀ ਮਾਛੀ ਬਾੜੇ ਦੇ ਜੰਗਲਾਂ ਵਿੱਚ ਜਦੋਂ ਟਿੰਡ ਦਾ ਸਰਾਣਾ ਲਾ ਕੇ ਸੁੱਤੇ ਪਏ ਸਨ, ਤੇ ਇੱਕ ਵਾਰੀ ਇਹ ਹਜੂਰ ਸਾਹਿਬ ਦੀ ਧਰਤੀ ਤੇ। ਕਹਿੰਦੇ ਭਾਈ ਦਇਆ ਸਿੰਘ ਜੀ ਇਹ ਸੁਨੇਹਾ ਅਕਾਲ ਪੁਰਖ ਨੂੰ ਦਇਆ ਜੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਉਹ ਪਿਆਰੇ ਮਿੱਤਰ ਨੂੰ ਸਾਡਾ ਮੁਰੀਦਾਂ ਦਾ ਹਾਲ ਕਹਿਣਾ, ਸਾਡਾ ਮੁਰੀਦਾਂ ਦਾ ਹਾਲ ਸੁਣਾਉਣਾ।
ਦੁੱਧ ਬਿਨ ਰੋਗ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ।
ਇਹ ਅਕਾਲ ਪੁਰਖ ਜੀ ਤੁਹਾਡੇ ਤੋਂ ਬਿਨਾਂ ਇਹ ਰਜਾਈਆਂ ਦਾ ਓਡਣਾ ਏਦਾਂ ਜਾਪਦਾ ਜਿਵੇਂ ਬੜਾ ਵੱਡਾ ਰੋਗ ਹੋਵੇ। ਇਹ ਰੋਗਾਂ ਦੇ ਸਮਾਨ ਲੱਗਦੀਆਂ ਨੇ ਰਜਾਈਆਂ, ਦੁੱਧ ਬਿਨ ਰੋਗ ਰਜਾਈਆਂ ਦਾ ਓਡਣ, ਤੇ ਜਿਹੜੀ ਸੇਜਾ ਏਦਾਂ ਜਾਪਦੀ ਆ ਉਹਦੇ ਤੇ ਜਿਵੇਂ ਨਾਗ ਵਿਛੇ ਹੋਣ, ਨਾਗ ਨਿਵਾਸਾਂ ਦੇ ਰਹਿਣਾ, ਸੇਜਾ ਦੇ ਉੱਤੇ ਨਾਗ ਵਿਛੇ ਹੋਣ, ਸੱਪ ਲੇਟੇ ਹੋਣ, ਤੇ ਉਹ ਸੱਪਾਂ ਦੇ ਨਾਲ ਲੇਟੀ ਹੋਈ ਸੇਜਾ ਨਜ਼ਰ ਆਉਂਦੀ ਹੈ, ਉਹਦੇ ਤੇ ਲੇਟਣਾ ਮਨ ਨੂੰ ਨਹੀਂ ਪਾਉਂਦਾ।
ਸੂਲ ਸੁਰਾਏ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸੈਣਾ।
ਇਹ ਸੁਰਾਈ ਸਾਡੇ ਲਈ ਸੂਲ ਦੇ ਵਾਂਗੂ ਹੈ ਔਰ ਇਹ ਪਿਆਲਾ ਸਾਡੇ ਲਈ ਖੰਜਰ ਵਾਂਗੂ ਚੁਭਦਾ, ਔਰ ਉਸ ਪਰਮਾਤਮਾ ਦਾ ਵਿਛੋੜੇ ਦਾ ਇੱਕ ਇੱਕ ਪਲ ਸਾਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਵੇਂ ਕਸਾਈ ਦਾ ਬਿੰਗ ਸਾਡੇ ਸਰੀਰ ਚ ਵੱਜਦਾ ਹੋਵੇ। ਬਿੰਗ ਖਾਲਸਾ ਜੀ ਬੱਕਰੇ ਮਾਰਨ ਵਾਲੇ ਕਸਾਈਆਂ ਕੋਲ ਹੁੰਦਾ, ਉਹ ਬੱਕਰੇ ਨੂੰ ਜਦੋਂ ਨਾ ਮਾਰਨਾ ਹੋਵੇ ਨਾ, ਵੀ ਜਦੋਂ ਸਾਰਾ ਨਾ ਖਤਮ ਕਰਨਾ ਹੋਵੇ, ਤੇ ਉਹਦੇ ਸਰੀਰ ਦੇ ਵਿੱਚ ਉਹ ਬਿੰਗ ਕਸਾ ਕੇ ਉਹਦਾ ਖੂਨ ਵੱਖਰਾ ਨਿਚੋੜ ਲੈਂਦੇ ਨੇ, ਉਹ ਬੜਾ ਭਿਆਨਕ ਹੁੰਦਾ। ਤੇ ਮਹਾਰਾਜ ਜੀ ਕਹਿੰਦੇ ਹੇ ਵਾਹਿਗੁਰੂ ਤੇਰੇ ਬਿਨਾਂ ਇੱਕ ਇੱਕ ਪਲ ਉਸ ਕਸਾਈ ਦੇ ਬਿੰਗ ਵਾਂਗੂ ਚੁਭਦਾ ਹੈ, ਕਸਾਈ ਦੇ ਬਿੰਗ ਵਾਂਗੂ ਸਾਨੂੰ ਸਤਾਉਂਦਾ ਹੈ।
ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਟ ਕਿਣਿਆਂ ਦਾ ਰਹਿਣਾ।
ਸਾਨੂੰ ਆਪਣੇ ਉਸ ਯਾਰ ਦਾ ਸੱਥਰ ਚੰਗਾ, ਆ ਪੁੰਜੇ ਪਏ ਆ, ਇਹ ਜ਼ਮੀਨ ਚੰਗੀ ਹੈ, ਟਿੰਡ ਦਾ ਸਰਾਣਾ ਲਾਇਆ, ਉਹ ਸਥਾਨ ਚੰਗਾ ਯਾਰੜੇ ਦਾ। ਤੇ ਕਹਿੰਦੇ ਫਿਰ ਪੱਠ ਖੇੜਿਆਂ ਦਾ ਰਹਿਣਾ, ਸਾਨੂੰ ਉਜਾੜ ਚੰਗਾ ਆਪਣੇ ਪਿਆਰੇ ਦਾ, ਤੇ ਪੱਠ ਚ ਪਵੇ ਉਹ ਖੇੜੇ ਜਿੱਥੇ ਸੋਹਣੇ ਨਗਰ ਵਸਦੇ ਨੇ, ਸਾਡੇ ਵਾਸਤੇ ਕੀ ਨੇ ਉਹ ਖੇੜੇ ਪੱਠ ਚ ਪੈਣ, ਸਾਡੇ ਵਾਸਤੇ ਕਿਹੜੇ ਕੰਮ ਦੇ ਹਨ।
ਦੋਹੇ ਰਾਹ ਸੁਣ ਸੰਦੇਸ਼ ਕਰ ਬੰਧਨਾ ਸਿੱਖ ਗਯੋ ਸੱਚ ਥਾਨ।
ਇਹ ਸੁਨੇਹਾ ਭਾਈ ਦਇਆ ਸਿੰਘ ਜੀ ਨੇ ਕਲਗੀਧਰ ਦਾ ਸੁਣਿਆ ਔਰ ਸਤਿਗੁਰਾਂ ਨੂੰ ਵੰਦਨਾ ਕੀਤੀ, ਨਮਸਕਾਰ ਕਰਕੇ ਭਾਈ ਦਇਆ ਸਿੰਘ ਜੀ ਨੇ ਪ੍ਰਲੋਕ ਗਮਨ ਕੀਤਾ, ਸੱਚਖੰਡ ਜਾਣਾ ਕੀਤਾ।
ਤਬ ਪ੍ਰਭ ਭਏ ਉਦਾਸ ਮਨ ਚਾਹੇ ਪ੍ਰਲੋਕ ਪਿਆਨ।
ਹੁਣ ਕਲਗੀਧਰ ਦਾ ਮਨ ਵੀ ਉਪਰਾਮ ਹੋ ਗਿਆ, ਸਤਿਗੁਰੂ ਜੀ ਵੀ ਚਾਹੁੰਦੇ ਨੇ ਹੁਣ ਅਸੀਂ ਸੱਚਖੰਡ ਚਲੇ ਜਾਈਏ। ਨਿਰੰਕਾਰ ਦੇ ਸਰੂਪ ਚ ਜਾ ਕੇ ਅਭੇਦ ਹੋ ਜਾਈਏ। ਦਸਵੇਂ ਪਾਤਸ਼ਾਹ ਦੇ ਚਿੱਤ ਚ ਵੀ ਇੱਛਾ, ਵੇਖੋ ਪਿਆਰੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਦੀ ਪ੍ਰੀਤ। ਖਾਲਸਾ ਜੀ, ਸਿੱਖ ਦੇ ਗੁਰੂ ਨਾਲ ਪ੍ਰੀਤ ਦਾ ਸਬੂਤ ਹੈ ਭਾਈ ਦਇਆ ਸਿੰਘ ਤੇ ਧਰਮ ਸਿੰਘ ਦਾ ਅੰਗੀਠਾ, ਕਿ ਜਿੱਥੇ ਉਹਨਾਂ ਦੇ ਪਿਆਰੇ ਬਾਜਾਂ ਵਾਲੇ ਗੁਰੂ ਕਲਗੀਧਰ ਦਾ ਅੰਗੀਠਾ, ਉਹਦੇ ਨਾਲ ਭਾਈ ਦਇਆ ਸਿੰਘ ਤੇ ਧਰਮ ਸਿੰਘ ਦਾ ਅੰਗੀਠਾ ਬਣਿਆ ਹੋਇਆ। ਇਹ ਪ੍ਰੀਤ ਹੈ ਉਹਨਾਂ ਸਿੱਖਾਂ ਦੀ ਵਾਕਈ, ਕਿ ਜਿਸ ਪਿਆਰੇ ਸੋ ਨੇਹੋ ਤਿਸ ਆਗੈ ਮਰ ਚੱਲੀਆ ਦੀ ਅਵਸਥਾ ਭਾਈ ਦਇਆ ਸਿੰਘ ਜੀ ਵਰਗੇ, ਭਾਈ ਧਰਮ ਸਿੰਘ ਜੀ ਵਰਗੇ ਸਿੱਖਾਂ ਨੇ ਗੁਰੂ ਸਾਹਿਬ ਦੇ ਇਹਨਾਂ ਬਚਨਾਂ ਦੀ ਪਾਲਣਾ ਕੀਤੀ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਵਿਦਾ ਹੋਏ ਨੇ। ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ